ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਨਿੰਦਕ ਜੇ ਨਿੰਦਾ ਕਰਹਿ।
ਭਾਈ ਸਾਹਿਬ ਕਹਿੰਦੇ ਜਿਹੜਾ ਨਿੰਦਕ ਹੈ ਜਿਹਨੂੰ ਨਿੰਦਿਆ ਕਰਨ ਦਾ ਸੁਭਾਅ ਆਦਤ ਪਈ ਹੋਈ ਹੈ, ਨਿੰਦਕ ਨੂੰ ਲੱਖ ਯਤਨ ਕਰੀਏ ਉਹ ਨਿੰਦਿਆ ਕਰਨ ਵੱਲੋਂ ਕਦੇ ਰਹਿ ਨਹੀਂ ਸਕਦਾ ਨਾ ਹੀ ਰੁਕ ਸਕਦਾ ਹੈ, ਕਿਉਂਕਿ ਉਹਦੇ ਮਸਤਕ ਦੇ ਵਿੱਚ ਨਿੰਦਿਆ ਕਰਨ ਦਾ ਹੀ ਲੇਖ ਪਿਆ ਹੋਇਆ ਹੈ। ਇਸ ਲਈ ਜਿਹੜਾ ਨਿੰਦਕ ਵਿਅਕਤੀ ਆ ਉਸਨੇ ਨਿੰਦਿਆ ਕਰਨੀ ਹੀ ਕਰਨੀ ਹੈ।
ਛੋਟ ਤੀਰਥ ਛੋਟ ਨਾ ਹੋਏ,
ਪਰ ਜੇ ਕੋਈ ਨਿੰਦਕ ਮਿਲ ਕੇ ਸਤਿਗੁਰਾਂ ਦੀ ਨਿੰਦਿਆ ਕਰਨ ਤਾਂ ਧੰਨ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਕੀਰਤੀ ਮਹਿਮਾ ਹੈ, ਜਸ ਹੈ, ਵਡਿਆਈ ਹੈ, ਉਹ ਛੋਟੀ ਨਹੀਂ ਹੋ ਸਕਦੀ, ਉਸ ਨੂੰ ਕੋਈ ਨੀਵੀਂ ਨਹੀਂ ਦਿਖਾ ਸਕਦਾ।
ਜਿਉ ਦੁਰਾਏ ਸੱਸ ਪੱਤਰ ਸੋ,
ਪ੍ਰਮਾਣ ਦਿੰਦੇ ਆ ਕਿ ਜਿਵੇਂ ਸਾਧ ਸੰਗਤ ਜੀ ਪੱਤਰਿਆਂ ਦੇ ਨਾਲ ਜੇ ਕੋਈ ਚੰਦਰਮਾ ਨੂੰ ਲੁਕਾਉਣ ਦਾ ਯਤਨ ਕਰੇ ਤਾਂ ਚੰਦਰਮਾ ਨੂੰ ਲੁਕੋ ਨਹੀਂ ਸਕਦਾ।
ਸਾਧਿਓ ਜਾਏ ਨਾ ਸੋਏ,
ਪੱਤਿਆਂ ਨਾਲ ਚੰਦਰਮਾ ਢਕਿਆ ਨਹੀਂ ਜਾ ਸਕਦਾ ਔਰ ਉਸ ਦੇ ਪ੍ਰਕਾਸ਼ ਨੂੰ ਰੋਕਿਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਨਿੰਦਕ ਸਤਿਗੁਰਾਂ ਦਾ ਸਤਿਗੁਰਾਂ ਦੀ ਨਿੰਦਿਆ ਕਰਕੇ ਸਤਿਗੁਰਾਂ ਦੇ ਪ੍ਰਤਾਪ ਨੂੰ ਸਤਿਗੁਰਾਂ ਦੀ ਮਹਾਨਤਾ ਨੂੰ ਰੋਕ ਨਹੀਂ ਪਾ ਸਕਦੇ।
ਪਈ ਜਿਉਂ ਰੱਬ ਕੋ ਉਲੂਕ ਮੁਖ ਦਿੰਦਾ ਹੈ,
ਜਿਵੇਂ ਸਾਧ ਸੰਗਤ ਜੀ ਰੱਬ ਨਾਮ ਸੂਰਜ ਦਾ ਹੈ, ਸੂਰਜ ਨੂੰ ਵੇਖ ਕੇ ਜਿਹੜਾ ਉੱਲੂ ਹੈ ਉਹ ਉਸ ਦੀ ਨਿੰਦਿਆ ਕਰਦਾ ਉਸ ਦੇ ਪ੍ਰਕਾਸ਼ ਦੀ ਚਾਨਣ ਦੀ।
ਅੰਧ ਹੋਏ ਨਿਜ ਲੋਚਨ ਮੁੰਦ ਹੈ,
ਪਰ ਨਿੰਦਿਆ ਕਰਨ ਵਾਲਾ ਜਿਹੜਾ ਉੱਲੂ ਹੈ ਉਹ ਸੂਰਜ ਦੀ ਨਿੰਦਿਆ ਕੀ ਕਰ ਸਕਦਾ, ਤਾਂ ਨਿੰਦਿਆ ਕਰਨ ਤੋਂ ਪਹਿਲਾਂ ਹੀ ਅੰਨਾ ਹੋ ਜਾਂਦਾ, ਭਾਵ ਸੂਰਜ ਦੇ ਸਾਹਮਣੇ ਉਹ ਵੇਖ ਨਹੀਂ ਸਕਦਾ ਔਰ ਸੂਰਜ ਦਾ ਪ੍ਰਕਾਸ਼ ਉਸ ਤੋਂ ਬਰਦਾਸ਼ਤ ਨਹੀਂ ਹੋ ਸਕਦਾ, ਉਲਟਾ ਉਨ੍ਹਾਂ ਹੋ ਜਾਂਦਾ, ਉਹਦੀਆਂ ਅੱਖਾਂ ਬੰਦ ਹੋ ਜਾਂਦੀਆਂ ਹਨ ਸੂਰਜ ਦੇ ਪ੍ਰਕਾਸ਼ ਦੇ ਸਾਹਮਣੇ।
ਮਾਰ ਤੰਡ ਘੱਟ ਹੋਏ ਨਾ ਜਾਈ,
ਮਾਰ ਤੰਡ ਨਾਮ ਸੂਰਜ ਦਾ ਹੈ ਕਿ ਸੂਰਜ ਦਾ ਪ੍ਰਕਾਸ਼ ਉੱਲੂ ਦੀ ਨਿੰਦਿਆ ਕਰਨ ਦੇ ਨਾਲ ਕਦੇ ਘੱਟ ਨਹੀਂ ਸਕਦਾ ਹੈ।
ਦੀਪਤ ਸਭ ਲੋਕਨ ਸੁਖਦਾਈ,
ਕਿਉਂਕਿ ਸਾਰੇ ਲੋਕਾਂ ਦੇ ਵਿੱਚ ਦੀਪਕ ਨਾਮ ਪ੍ਰਕਾਸ਼ ਕਰਦਾ ਹੈ ਸੂਰਜ ਔਰ ਸਾਰੇ ਲੋਕਾਂ ਨੂੰ ਸੁਖ ਦਿੰਦਾ ਹੈ। ਜੇ ਦੁਖੀ ਹੈ ਤਾਂ ਉੱਲੂ ਇਕੱਲਾ ਦੁਖੀ ਹੈ ਸੂਰਜ ਦੇ ਪ੍ਰਕਾਸ਼ ਤੋਂ, ਬਾਕੀ ਸਾਰੇ ਲੋਕ ਸੂਰਜ ਦਾ ਪ੍ਰਕਾਸ਼ ਪਾ ਕਰਕੇ ਸੁਖ ਮਾਣਦੇ ਹਨ, ਸੁਖ ਭੋਗਦੇ ਹਨ।
ਤਿਉ ਨਾਨਕ ਕੀਰਤ ਪ੍ਰਕਾਸ਼ੀ,
ਇਵੇਂ ਧੰਨ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਕੀਰਤੀ ਮਹਿਮਾ ਹੈ ਸੂਰਜ ਦੀ ਤਰ੍ਹਾਂ ਸਾਰੇ ਸੰਸਾਰ ਦੇ ਅੰਦਰ ਪ੍ਰਕਾਸ਼ ਰਹੀ ਹੈ।
ਦੀਪਤ ਜਹਾਂ ਤਹਿ ਨਿੰਦਕ ਨਾਸੀ,
ਔਰ ਜਿਹੜੇ ਨਿੰਦਕ ਹੈ ਜਿੱਥੇ ਜਿੱਥੇ ਸਤਿਗੁਰਾਂ ਦੀ ਕੀਰਤੀ ਮਹਿਮਾ ਪ੍ਰਕਾਸ਼ ਰਹੀ ਹੈ, ਪ੍ਰਗਟ ਹੋ ਰਹੀ ਹੈ, ਉੱਥੇ ਉੱਥੇ ਜਿੱਥੇ ਜਿੱਥੇ ਕੋਈ ਨਿੰਦਕ ਬੈਠੇ ਹੈ ਉਹਨਾਂ ਦਾ ਸਤਿਗੁਰਾਂ ਦੀ ਮਹਿਮਾ ਨੂੰ ਵੇਖ ਕੇ ਆਪ ਦਾ ਹੀ ਨਾਸ ਹੋ ਰਿਹਾ ਹੈ। ਇਸ ਕਰਕੇ ਉਹ ਸਤਿਗੁਰਾਂ ਦੀ ਮਹਿਮਾ ਵਿੱਚ, ਸਤਿਗੁਰਾਂ ਦੀ ਕੀਰਤੀ ਵਿੱਚ, ਸਤਿਗੁਰਾਂ ਦੇ ਜਸ ਦੇ ਪ੍ਰਕਾਸ਼ ਅੱਗੇ ਕੁਝ ਰੁਕਾਵਟ ਨਹੀਂ ਪਾ ਸਕਦੇ ਹਨ।
ਆਸ਼ਰਮ ਵਰਨ ਚਤੁਰ ਵਿਸਤਾਰ,
ਕਿਉਂਕਿ ਧੰਨ ਗੁਰੂ ਨਾਨਕ ਦੇਵ ਜੀ ਨੂੰ ਚਾਰੇ ਆਸ਼ਰਮ ਬ੍ਰਹਮਚਾਰੀ, ਵਾਨਪ੍ਰਸਥੀ, ਗ੍ਰਿਸਤੀ, ਸੰਨਿਆਸੀ, ਇਹ ਚਾਰ ਆਸ਼ਰਮ ਹਨ। ਚਾਰੇ ਵਰਨ ਖੱਤਰੀ ਬ੍ਰਾਹਮਣ ਸ਼ੂਦ ਵੈਸ, ਇਹ ਜਿਨ੍ਹਾਂ ਦਾ ਬਹੁਤ ਵੱਡਾ ਇਸ ਧਰਤੀ ਦੇ ਉੱਤੇ ਵਿਸਥਾਰ ਹੈ, ਫੈਲੇ ਹੋਏ ਹਨ।
ਸ੍ਰੀ ਗੁਰ ਕੀਰਤ ਕਰਹਿ ਉਚਾਰਾ,
ਇਹ ਸਾਰੇ ਚਾਰੇ ਆਸ਼ਰਮ ਚਾਰੇ ਵਰਨਾਂ ਦੇ ਲੋਕ ਧੰਨ ਗੁਰੂ ਨਾਨਕ ਦੇਵ ਜੀ ਦੀ ਕੀਰਤੀ ਨੂੰ, ਸਤਿਗੁਰਾਂ ਦੇ ਜਸ ਨੂੰ ਸਾਰੇ ਸੰਸਾਰ ਤੇ ਪ੍ਰਗਟ ਕਰ ਰਹੇ ਹਨ। ਇਹਨਾਂ ਸਾਰਿਆਂ ਦੇ ਅੰਦਰ ਸਤਿਗੁਰੂ ਦਾ ਜਸ ਫੈਲਿਆ ਹੋਇਆ ਹੈ।
ਤੁਰਕ ਸਭੈ ਤੁਰਕਨ ਕੇ ਪੀਰਾ,
ਜਿਹੜੇ ਤੀਰ ਤੁਰਕ ਹਨ ਉਹਨਾਂ ਦੇ ਜਿਹੜੇ ਪੂਜਨੀਕ ਪੀਰ ਹੈ, ਤੁਰਕ ਵੀ ਅਤੇ ਤੁਰਕਾਂ ਦੇ ਪੂਜਨੀਕ ਪੀਰ ਵੀ ਧੰਨ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਸਭ ਤੋਂ ਵੱਡਾ ਪੀਰ ਮੰਨਦੇ ਹੈ, ਜਾਹਰ ਪੀਰ ਜਗਤ ਗੁਰ ਬਾਬਾ। ਇਸ ਤਰ੍ਹਾਂ ਸਤਿਗੁਰੂ ਜੀ ਦੇ ਅੱਗੇ ਸਾਰੇ ਨਿਉਂਦੇ
ਹੈ। ਨਾਨਕ ਗੁਣੀ ਗਹੀਰੂ,
ਜਾਣਦੇ ਹੈ ਕਿ ਧੰਨ ਗੁਰੂ ਨਾਨਕ ਦੇਵ ਜੀ ਗੁਣਾਂ ਦੇ ਸਮੁੰਦਰ ਹਨ, ਮੱਕੇ ਦੇ ਅੰਦਰ ਵੀ ਸਤਿਗੁਰਾਂ ਦੀ ਖੜਾਮ ਦੀ ਪੂਜਾ ਹੋਈ। ਗੜ ਬਗਦਾਦ ਨਵਾਏ ਕਹਿ ਮੱਕਾ ਮਦੀਨਾ ਸਭ ਨਿਵਾਇਆ। ਮਦੀਨੇ ਦੇ ਅੰਦਰ ਵੀ ਸਾਧ ਸੰਗਤ ਜੀ, ਇਸੇ ਤਰ੍ਹਾਂ ਮੁਲਤਾਨ ਦੇ ਅੰਦਰ ਵੀ ਭਾਵ ਮੁਸਲਮਾਨ ਵੀ ਧੰਨ ਗੁਰੂ ਨਾਨਕ ਦੇਵ ਜੀ ਨੂੰ ਗੁਣਾਂ ਦਾ ਸਮੁੰਦਰ ਜਾਣ ਕੇ ਸਤਿਗੁਰੂ ਦੀ ਕੀਰਤੀ ਕਰਦੇ ਆ, ਮਹਿਮਾ ਵਡਿਆਈ ਕਰਦੇ
ਕਲਾਵਾਨ ਸਿੱਧ ਨਾਥ ਜਿਹਾ ਤਹਿ।
ਔਰ ਇਸੇ ਤਰ੍ਹਾਂ ਜਿਹੜੇ ਵੱਡੇ ਵੱਡੇ ਸਿੱਧ ਕਲਾਵਾਨ ਸ਼ਕਤੀਆਂ ਵਾਲੇ ਨਾਥ ਆਦਿਕ ਜਿੰਨੇ ਵੀ ਹਿੰਦੂਆਂ ਵਿੱਚੋਂ ਹਨ,
ਸ੍ਰੀ ਗੁਰ ਕੀਰਤ ਪੂਰਨ ਸਭ ਮਹਿ,
ਸਾਰਿਆਂ ਵਿੱਚ ਸਤਿਗੁਰੂ ਜੀ ਦੀ ਮਹਿਮਾ ਪੂਰਨ ਰੂਪ ਵਿੱਚ ਫੈਲੀ ਹੋਈ ਹੈ। ਹਿੰਦੂ ਧੰਨ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਜਾਣ ਕੇ ਪੂਜਦੇ ਹੈ, ਮੁਸਲਮਾਨ ਪੀਰਾਨ ਪੀਰ ਕਰਕੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੀ ਪੂਜਾ ਕਰਦੇ ਹਨ। ਸਾਰਿਆਂ ਥਾਵਾਂ ਤੇ ਸਤਿਗੁਰਾਂ ਦਾ ਜਸ ਫੈਲਿਆ ਹੋਇਆ ਹੈ ਲੋਕ ਅਤੇ ਪ੍ਰਲੋਕ ਦੇ ਅੰਦਰ।
ਜਹਿ ਲਉ ਹੈ ਵਿਸਤ੍ਰਿਤ ਸੋ ਅਵਨੀ,
ਜਿੱਥੇ ਕਿੱਥੇ ਤੱਕ ਧਰਤੀ ਫੈਲੀ ਹੋਈ ਹੈ, ਚੜ੍ਹਦੇ ਸੂਰਜ ਤੋਂ ਲੈ ਕੇ ਛਿਪਦੇ ਸੂਰਜ ਤੱਕ ਸਾਰੀਆਂ ਥਾਵਾਂ ਤੇ ਧੰਨ ਗੁਰੂ ਨਾਨਕ ਦੇਵ ਜੀ ਦਾ ਜਸ ਫੈਲਿਆ ਹੋਇਆ ਹੈ, ਪਸਰਿਆ ਹੋਇਆ ਹੈ।
ਸਰਬ ਥਾਨ ਮਹਿ ਕੀਰਤ ਰਵਨੀ,
ਧੰਨ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਕੀਰਤ ਵਡਿਆਈ ਹੈ ਸਾਰੀਆਂ ਥਾਵਾਂ ਤੇ ਫੈਲੀ ਹੋਈ ਹੈ।
ਦੋਰੇ ਹੁਤੇ ਮਵਾਸ ਮੁਕਾਮਾ,
ਜਿਹੜੇ ਵੱਡੇ ਵੱਡੇ ਮਵਾਸ ਆਕੀ ਲੋਕ ਸਨ, ਵੱਡੇ ਵੱਡੇ ਜਿਹੜੇ ਦੰਭੀ ਸਨ, ਪਖੰਡੀ ਸਨ, ਆਕੀ ਸਨ, ਗੜ ਬਗਦਾਦ ਨਵਾਏ ਕਹਿ ਮੱਕਾ ਮਦੀਨਾ ਸਭ ਨਿਵਾਇਆ। ਐਸੇ ਜਿਹੜੇ ਕਰਾਮਾਤਾਂ ਦੇ ਹੰਕਾਰ ਦੇ ਸਹਿਤ ਵੱਡੇ ਵੱਡੇ ਆਕੀ ਕਿਲੇ ਬਣੇ ਬੈਠੇ ਸਨ, ਵੱਡੇ ਵੱਡੇ ਪੀਰ ਫਕੀਰ ਔਰ ਜਿਹੜੇ ਵੱਡੇ ਵੱਡੇ ਸਿੱਧ ਸਨ, ਕਰਾਮਾਤਾਂ ਸ਼ਕਤੀਆਂ ਦੇ ਨਾਲ ਸ਼ਕਤੀਆਂ ਵਿਖਾ ਕੇ ਹੰਕਾਰ ਦੇ ਵਿੱਚ ਆਕੜੇ ਬੈਠੇ ਸਨ, ਆਕੀ ਹੋਏ ਬੈਠੇ ਸਨ, ਉਹਨਾਂ ਸਾਰਿਆਂ ਦਾ ਘੁਮੰਡ ਹੰਕਾਰ ਤੋੜ ਕੇ ਸਤਿਗੁਰੂ ਨੇ ਸਾਰੇ ਨਵਾ ਦਿੱਤੇ। ਜਿੱਥੇ ਸਤਿਗੁਰੂ ਮਹਾਰਾਜ ਜੀ ਨੇ ਵੇਖਿਆ ਕਿ ਲੋਕਾਈ ਦੇ ਭਲੇ ਲਈ ਇੱਥੇ ਵਾਹਿਗੁਰੂ ਦੀ ਬਰਕਤ ਕਰਕੇ ਹੀ ਇਹਨਾਂ ਦਾ ਪਾਰ ਉਤਾਰਾ ਹੋਣਾ, ਉੱਥੇ ਵਾਹਿਗੁਰੂ ਦੀਆਂ ਬਰਕਤੀਆਂ ਬਰਕਤਾਂ ਸ਼ਕਤੀਆਂ ਵੀ ਸੱਚੇ ਪਾਤਸ਼ਾਹ ਜੀ ਨੇ ਵਰਤੀਆਂ। ਜਿੱਥੇ ਉਪਦੇਸ਼ ਦੁਆਰਾ ਕਲਿਆਣ ਕਰਨ ਦੀ ਲੋੜ ਪਈ ਉੱਥੇ ਉਪਦੇਸ਼ ਬਖਸ਼ਿਸ਼ ਕੀਤੇ। ਜਿੱਥੇ ਚਰਚਾ ਵਾਰਤਾਲਾਪ ਦੀ ਵਿਚਾਰ ਹੋਈ ਵੱਡੇ ਵੱਡੇ ਵਿਦਵਾਨਾਂ ਦੇ ਅੰਦਰ, ਉੱਥੇ ਸਤਿਗੁਰਾਂ ਨੇ ਵੱਡੇ ਵੱਡੇ ਵਿਦਵਾਨਾਂ ਨੂੰ ਵੀ ਹਰਾ ਦਿੱਤਾ ਸੰਸਾਰ ਦੇ ਅੰਦਰ। ਇਸ ਕਰਕੇ ਵੱਡੇ ਵੱਡੇ ਘਮੰਡੀ ਹੰਕਾਰੀ ਜਿਹੜੇ ਲੋਕ ਸਨ, ਉਹਨਾਂ ਦਾ ਹੰਕਾਰ ਚਕਨਾ ਚੂਰ ਕਰ ਦਿੱਤਾ, ਸਾਰਿਆਂ ਦਾ ਘਮੰਡ ਮੇਟ ਦਿੱਤਾ, ਸਾਰਿਆਂ ਨੂੰ ਨਵਾ ਦਿੱਤਾ ਸੱਚੇ ਪਾਤਸ਼ਾਹ ਨੇ।
ਸਭ ਉੱਪਰ ਰਾਜਤ ਅਭਿਰਮ,
ਸਾਰਿਆਂ ਦੇ ਉੱਤੇ ਧੰਨ ਗੁਰੂ ਨਾਨਕ ਦੇਵ ਜੀ ਦਾ ਸੁੰਦਰ ਜਸ ਜਿਹੜਾ ਹੈ ਫੈਲ ਰਿਹਾ ਹੈ, ਸਾਰੇ ਸਤਿਗੁਰਾਂ ਦੀ ਮਨਤਾ ਨੂੰ ਕਰਦੇ ਹੈ।
ਗਬਿਤ ਖੁਰਾਸਾਨ ਕਾਬੁਲ ਕੰਧਾਰ ਹੂੰ ਮੈਂ ਕੇਵੜਾ ਸੀ,
ਕਿੱਥੇ ਕਿੱਥੇ ਤੱਕ ਧੰਨ ਗੁਰੂ ਨਾਨਕ ਦੇਵ ਜੀ ਆਪ ਜੀ ਦੀ ਮਹਿਮਾ ਫੈਲੀ ਹੋਈ ਹੈ। ਖੁਰਾਸਾਨ ਕਾਬਲ ਕੰਧਾਰ ਦੇ ਅੰਦਰ ਕੇਵੜੇ ਦੇ ਫੁੱਲ ਵਾਂਗੂ, ਜਿਵੇਂ ਕੇਵੜੇ ਦੇ ਅੰਦਰ ਬਹੁਤ ਸੁੰਦਰ ਮਿੱਠੀ ਖੁਸ਼ਬੂ ਹੁੰਦੀ ਹੈ, ਸੱਚੇ ਪਾਤਸ਼ਾਹ ਓ ਤੇਰੀ ਮਹਿਮਾ ਸਾਰੇ ਸੰਸਾਰ ਦੇ ਅੰਦਰ ਕੋਨਿਆਂ ਕੋਨਿਆਂ ਵਿੱਚ, ਖੁਰਾਸਾਨ ਕਾਬਲ ਅਤੇ ਕੰਧਾਰ ਦੇ ਵਿੱਚ ਕੇਵੜੇ ਦੇ ਫੁੱਲ ਦੀ ਸੁਗੰਧੀ ਦੀ ਤਰ੍ਹਾਂ ਸੱਚੇ ਪਾਤਸ਼ਾਹ ਆਪ ਜੀ ਦਾ ਜਸ ਫੈਲਿਆ ਹੋਇਆ ਹੈ। ਭਾਈ ਸਾਹਿਬ ਕਹਿੰਦੇ
ਮਦ ਮੁਲਤਾਨ ਹੂੰ ਕੇ ਮਾਲਤੀ ਸੀ ਫੁੱਲੀਆ,
ਔਰ ਮੁਲਤਾਨ ਦੇ ਵਿੱਚ ਮਾਲਤੀ ਦੇ ਉੱਜਲ ਪਵਿੱਤਰ ਫੁੱਲ ਵਾਂਗੂ ਸੱਚੇ ਪਾਤਸ਼ਾਹ ਤੁਹਾਡੀ ਮਹਿਮਾ ਜਿਹੜੀ ਹੈ ਪ੍ਰਫੁੱਲਤ ਹੋ ਰਹੀ ਹੈ, ਫੈਲ ਰਹੀ ਹੈ।
ਮੱਕਾ ਮੈਂ ਮੰਦਾਨ ਸੀ ਮਦੀਨੇ ਮਹਿ ਮਯੰਕ ਸਮ,
ਔਰ ਸਾਧ ਸੰਗਤ ਜੀ ਮੱਕੇ ਦੇ ਵਿੱਚ ਕਲਪ ਬਿਰਛ ਦੀ ਤਰ੍ਹਾਂ, ਕਲਪ ਬਿਰਛ ਜਿਵੇਂ ਸਾਰੀਆਂ ਕਾਮਨਾਵਾਂ ਨੂੰ ਪੂਰੀਆਂ ਕਰਦਾ ਹੈ, ਇਉਂ ਸੱਚੇ ਪਾਤਸ਼ਾਹ ਮੱਕੇ ਦੇ ਅੰਦਰ ਆਪ ਜੀ ਦੀ ਜਿਹੜੀ ਮਹਿਮਾ ਹੈ ਉਹ ਕਲਪ ਬਿਰਛ ਦੀ ਤਰ੍ਹਾਂ ਫੈਲੀ ਹੋਈ ਹੈ। ਇਸੇ ਤਰ੍ਹਾਂ ਮਦੀਨੇ ਦੇ ਵਿੱਚ ਸੱਚੇ ਪਾਤਸ਼ਾਹ ਮਯੰਕ ਨਾਮ ਚੰਦਰਮਾ ਦਾ ਹੈ, ਚੰਦਰਮਾ ਦੀ ਤਰ੍ਹਾਂ ਸੱਚੇ ਪਾਤਸ਼ਾਹ ਆਪ ਜੀ ਦਾ ਜਸ ਫੈਲਿਆ ਹੋਇਆ ਹੈ।
ਕੰਬ ਜੈਸੀ ਕਾਸ਼ਮੀਰ ਭਲੀ ਭਾਂਤ ਝੂਲੀਆ,
ਕੰਬ ਨਾਮ ਸੰਖ ਦਾ ਹੁੰਦਾ ਹੈ, ਸੰਖ ਦੇ ਨਾਦ ਵਰਗੀ, ਜਿਵੇਂ ਸੰਖ ਦਾ ਨਾਦ ਸਭ ਤੋਂ ਮਨਮੋਹਣਾ ਅਤੇ ਪਿਆਰੀ ਧੁਨ ਹੁੰਦੀ ਹੈ, ਸੰਖ ਦੇ ਨਾਦ ਵਰਗੀ ਧੰਨ ਗੁਰੂ ਨਾਨਕ ਦੇਵ ਜੀ ਆਪ ਜੀ ਦੀ ਕੀਰਤੀ ਆਪ ਜੀ ਦੀ ਮਹਿਮਾ ਕਸ਼ਮੀਰ ਤੱਕ ਸੱਚੇ ਪਾਤਸ਼ਾਹ ਜੀ ਗੂੰਜ ਰਹੀ ਹੈ।
ਭਾਰਤ ਸੀ ਬਗਦਾਦ, ਨਾਰਦ ਸੀ ਭਖਰਾਦ,
ਔਰ ਸਾਧ ਸੰਗਤ ਜੀ ਬਗਦਾਦ ਦੇ ਅੰਦਰ ਪਾਰੇ ਵਰਗੀ, ਜਿਵੇਂ ਪਾਰਾ ਉੱਜਲ ਹੁੰਦਾ ਹੈ, ਪਾਰੇ ਵਰਗੀ ਸਾਫ਼ ਉੱਜਲ ਤੁਹਾਡੀ ਮਹਿਮਾ ਬਗਦਾਦ ਦੇ ਅੰਦਰ, ਔਰ ਭਖਰ ਆਦਿ ਜਿਹੜੇ ਇਲਾਕੇ ਆ ਉਹਨਾਂ ਦੇ ਵਿੱਚ ਨਾਰਦ ਜੀ ਦਾ ਰੰਗ ਜਿਵੇਂ ਗੋਰਾ ਨਸ਼ੋਹ ਹੈ, ਉੱਜਲ ਹੈ, ਸਫੇਦ ਹੈ, ਇਸ ਤਰ੍ਹਾਂ ਭਖਰ ਆਦਿ ਇਲਾਕਿਆਂ ਦੇ ਵਿੱਚ ਐਸੀ ਉੱਜਲ ਮਹਿਮਾ ਫੈਲ ਰਹੀ ਹੈ ਆਪ ਜੀ ਦੀ।
ਗੰਗਾ ਕੈਸੀ ਧਾਰ ਭਈ, ਗੰਗ ਜੂ ਕੇ ਕੂਲੀਏ,
ਔਰ ਗੰਗਾ ਦੇ ਕਿਨਾਰੇ ਤੇ ਗੰਗਾ ਦੀਆਂ ਲਹਿਰਾਂ ਵਰਗੀ ਉੱਜਲ ਮਹਿਮਾ ਸੱਚੇ ਪਾਤਸ਼ਾਹ ਜੀ, ਗੰਗਾ ਤੱਕ ਆਪ ਜੀ ਦੀ ਵਡਿਆਈ ਚੌਕੁੰਟਾਂ ਦੇ ਅੰਦਰ ਪ੍ਰਫੁੱਲਤ ਹੋ ਰਹੀ ਹੈ, ਫੈਲ ਰਹੀ ਹੈ। ਜਦੋਂ ਹਰਿਦੁਆਰ ਗੰਗਾ ਦੇ ਕਿਨਾਰੇ ਗਏ, ਪਖੰਡ ਦਾ ਖੰਡਨ ਕੀਤਾ ਹਜ਼ੂਰ ਨੇ, ਤਾਂ ਉੱਥੋਂ ਦੇ ਵੱਡੇ ਵੱਡੇ ਪਾਂਡੇ ਵਿਦਵਾਨਾਂ ਪੰਡਤਾਂ ਨੇ ਹਜ਼ੂਰ ਨੂੰ ਝੁਕ ਝੁਕ ਨਮਸਕਾਰਾਂ ਕੀਤੀਆਂ ਸਨ।
ਚੌਰ ਜੈਸੀ ਚਾਰੋਂ ਦੇਸ਼ ਸੋਹੈ ਸਭ ਸੀਸ ਪਰ,
ਜਿਵੇਂ ਚਵਰ ਸਾਧ ਸੰਗਤ ਜੀ ਬੜਾ ਸੁੰਦਰ ਉੱਜਲ ਸੀਸ ਉੱਤੇ ਧੁਰਦਾ ਹੈ, ਭਾਵ ਫੇਰਿਆ ਜਾਂਦਾ ਹੈ, ਇਵੇਂ ਚੌਰ ਦੀ ਨਿਆਈ ਚਾਰੇ ਦਿਸ਼ਾਵਾਂ ਦੇ ਵਿੱਚ ਉੱਤਰ ਦੱਖਣ ਪੂਰਬ ਪੱਛਮ ਦੇ ਅੰਦਰ ਸੱਚੇ ਪਾਤਸ਼ਾਹ ਜੀ ਤੁਹਾਡੀ ਮਹਿਮਾ ਦਾ ਚੌਰ ਜਿਹੜਾ ਹੈ ਇਹ ਸੰਸਾਰ ਦੇ ਅੰਦਰ ਝੂਲ ਰਿਹਾ ਹੈ।
ਸਾਤ ਦੀਪ ਮਦ ਮੈਂ ਮਰਾਲ ਪਾਂਤ ਭੂਲੀਆ,
ਸੱਤਾਂ ਦੀਪਾਂ ਦੇ ਵਿੱਚ ਸੱਚੇ ਪਾਤਸ਼ਾਹ ਆਪ ਜੀ ਦੀ ਮਹਿਮਾ ਜਿਹੜੀ ਹੈ, ਮਰਾਲ ਨਾਮ ਹੰਸਦਾ ਹੈ, ਹੰਸਾਂ ਦੀ ਡਾਰ ਵਰਗੀ, ਜਿਵੇਂ ਹੰਸ ਸਭ ਤੋਂ ਦੁੱਧ ਚਿੱਟੇ ਰੰਗ ਦੇ ਉੱਜਲ ਹੁੰਦੇ ਹੈ, ਇਹ ਹੰਸਾਂ ਦੀ ਡਾਰ ਵਰਗੀ ਉੱਜਲ ਤੋਂ ਉੱਜਲ ਮਹਿਮਾ ਹੈ। ਤੁਹਾਡੀ ਮਹਿਮਾ ਨਿਰਮਲ ਹੈ, ਪਵਿੱਤਰ ਹੈ ਸੱਚੇ ਪਾਤਸ਼ਾਹ। ਸਾਧ ਸੰਗਤ ਜੀ ਮਹਿਮਾ ਤਾਂ ਕਿਸੇ ਦੀ ਮਾੜੇ ਕਰਮਾਂ ਕਰਕੇ ਵੀ ਹੋ ਜਾਂਦੀ ਹੈ, ਪਰ ਸਤਿਗੁਰੂ ਦੀ ਮਹਿਮਾ ਮਾੜੇ ਕਰਮਾਂ ਵਾਲੀ ਨਹੀਂ, ਉੱਜਲ ਤੋਂ ਉੱਜਲ ਹੈ, ਪਵਿੱਤਰ ਤੋਂ ਪਵਿੱਤਰ ਹੈ, ਮਹਾਨ ਤੋਂ ਮਹਾਨ ਹੈ। ਜਿਹੜੇ ਸਤਿਗੁਰੂ ਦੀ ਮਹਿਮਾ ਕਰਦੇ ਉਹ ਪਾਪੀ ਵੀ ਪਵਿੱਤਰ ਹੋ ਜਾਂਦੇ, ਉੱਜਲ ਹੋ ਜਾਂਦੀ ਹੈ। ਹੰਸਾਂ ਵਰਗੀ ਉੱਜਲ, ਹੰਸਾਂ ਦੀ ਡਾਰ ਵਰਗੀ ਮਹਿਮਾ ਸੱਚੇ ਪਾਤਸ਼ਾਹ, ਸੱਤਾਂ ਦੀਪਾਂ ਦੇ ਅੰਦਰ ਤੁਹਾਡੀ ਮਹਿਮਾ ਗੂੰਜ ਰਹੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ।
ਅਮਲ ਕਮਲ ਜੈਸੀ ਕਾਂਸੀ ਮੈਂ ਬਿਰਾਜਮਾਨ,
ਕਾਂਸੀ ਜਿਹੜਾ ਵਿਦਵਾਨਾਂ ਦਾ, ਸਨਾਤਨ ਧਰਮ ਦੇ ਵਿਦਵਾਨਾਂ ਦਾ ਗੜ੍ਹ ਮੰਨਿਆ ਜਾਂਦਾ ਹੈ, ਕਾਂਸੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਤੁਹਾਡੀ ਮਹਿਮਾ ਕਮਲ ਦੇ ਫੁੱਲ ਵਾਂਗੂ ਫੈਲਦੀ ਹੈ।
ਸੁਧਾ ਸਮ ਸੁਧਾ ਸਰ ਦਿੱਲੀ ਦੁੱਧ ਸੋਹੀਏ,
ਔਰ ਸੁਧਾ ਸਰ ਅੰਮ੍ਰਿਤ ਦਾ ਸਰੋਵਰ ਕਿੱਥੇ ਹੈ? ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਅੰਮ੍ਰਿਤ ਵਰਗੀ ਤੁਹਾਡੀ ਮਹਿਮਾ ਕੀਰਤੀ ਹੋ ਰਹੀ ਹੈ, ਔਰ ਦਿੱਲੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਮਜਨੂੰ ਕਾ ਟਿੱਲਾ ਸਥਾਨ ਸਤਿਗੁਰਾਂ ਦਾ ਹੈ, ਦਿੱਲੀ ਦੇ ਵਿੱਚ ਦੁੱਧ ਵਰਗੀ ਉੱਜਲ ਪਵਿੱਤਰ ਆਪ ਜੀ ਦੀ ਮਹਿਮਾ ਸੱਚੇ ਪਾਤਸ਼ਾਹ ਜੀ ਦਿੱਲੀ ਵਰਗੇ ਤਖਤਾਂ ਦੇ ਉੱਤੇ, ਧਰਤੀ ਦੇ ਉੱਤੇ ਹੋ ਰਹੀ ਹੈ।
ਜੌਨ ਜੈਸੀ ਜੋਧਪੁਰ ਛੇਸ ਸੀ ਸੁਮੇਰ ਪਰ,
ਔਰ ਜੌਨ ਨਾਮ ਚੰਦਰਮਾ ਦੀ ਚਾਂਦਨੀ ਦਾ ਹੈ, ਜੋਧਪੁਰ ਦੇ ਇਲਾਕਿਆਂ ਦੇ ਵਿੱਚ ਭਾਵ ਰਾਜਸਥਾਨ ਬੀਕਾਨੇਰ ਮਾਰੂਥਲ ਦੇ ਜਿਹੜੇ ਇਲਾਕੇ ਆ ਉਹਨਾਂ ਵਿੱਚ ਚੰਦਰਮਾ ਦੀ ਚਾਂਦਨੀ ਵਰਗੀ ਤੁਹਾਡੀ ਮਹਿਮਾ ਹੋ ਰਹੀ ਹੈ। ਇਸੇ ਤਰ੍ਹਾਂ ਇਸ ਤੋਂ ਅੱਗੇ ਸੱਚੇ ਪਾਤਸ਼ਾਹ ਜੀ ਕਿੱਥੇ ਸ਼ੇਸ਼ ਸੀ ਸੁਮੇਰ ਪਰ, ਸੁਮੇਰ ਪਰਬਤ ਦੇ ਉੱਤੇ ਸ਼ੇਸ਼ ਨਾਗ ਦੀ ਤਰ੍ਹਾਂ ਉੱਜਲ, ਕਿਉਂਕਿ ਸ਼ੇਸ਼ ਨਾਗ ਦਾ ਰੰਗ ਵੀ ਸਫੇਦ ਹੁੰਦਾ ਹੈ, ਇਉਂ ਉੱਜਲ ਤੋਂ ਸਫੇਦ ਰੰਗ ਤੋਂ ਭਾਵ ਉੱਜਲ ਲੈਣਾ ਹੈ ਸਾਧ ਸੰਗਤ ਜੀ, ਉੱਜਲ ਤੋਂ ਉੱਜਲ ਸੁਮੇਰ ਪਰਬਤ ਤੇ ਵੀ ਸ਼ੇਸ਼ ਨਾਗ ਦੀ ਤਰ੍ਹਾਂ ਤੁਹਾਡਾ ਜਸ ਹੋ ਰਿਹਾ ਹੈ।
ਚੰਦਨ ਸੀ ਚੀਨ ਔ ਮਚੀਨ ਮਾਹੇ ਜੋਹੀਏ,
ਚੀਨ ਅਤੇ ਮਚੀਨ ਵਰਗੇ ਮੁਲਕਾਂ ਦੇ ਵਿੱਚ ਚੰਦਨ ਦੀ ਨਿਆਈ ਤੁਹਾਡੀ ਜਸ ਦੀ, ਤੁਹਾਡੀ ਕੀਰਤੀ ਦੀ ਖੁਸ਼ਬੋ ਸੱਚੇ ਪਾਤਸ਼ਾਹ ਸਾਰੀ ਧਰਤੀ ਦੇ ਉੱਤੇ ਫੈਲੀ ਹੋਈ ਹੈ।
ਨੇਪਾਲ ਮੈਂ ਨਿਹੱਕ ਸੀ ਕਮਾਊ ਮੈਂ ਕਪਾਸ ਸੀ,
ਨੇਪਾਲ ਦੇ ਵਿੱਚ ਹੀਰੇ ਵਰਗੀ ਤੁਹਾਡੀ ਮਹਿਮਾ, ਜਿਵੇਂ ਹੀਰੇ ਦੀਆਂ ਕਿਰਨਾਂ ਦੇ ਵਿੱਚੋਂ ਪ੍ਰਕਾਸ਼, ਹੀਰੇ ਦੇ ਵਿੱਚੋਂ ਕਿਰਨਾਂ ਦਾ ਪ੍ਰਕਾਸ਼ ਨਿਕਲਦਾ ਹੈ, ਨੇਪਾਲ ਵਿੱਚ ਹੀਰੇ ਦੀ ਤਰ੍ਹਾਂ ਆਪ ਜੀ ਦੀ ਮਹਿਮਾ ਦੀਆਂ ਕਿਰਨਾਂ ਜਿਹੜੀਆਂ ਹਨ ਉਹ ਪੈ ਰਹੀਆਂ ਹਨ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਮਾਊ ਮੈਂ ਕਪਾਸ ਸੀ, ਕਮਾਊ ਕਾਮਰੂਪ ਵਰਗੇ ਜਿਹੜੇ ਦੇਸ਼ ਹਨ, ਅਸਾਮ ਦੇ ਇਲਾਕੇ ਹਨ, ਉੱਥੇ ਕਪਾਹ ਦੀਆਂ ਉੱਜਲ ਫੁੱਟੀਆਂ ਵਰਗੀ ਉੱਜਲ ਤੋਂ ਉੱਜਲ ਮਹਿਮਾ ਫੈਲ ਰਹੀ ਹੈ।
ਹਿਸਾਰ ਕੋਟ ਹਿਮ ਸੀ ਸੁਖਦ ਅਵਰੋਹੀਏ,
ਔਰ ਹਿਸਾਰ ਵਰਗੇ ਜਿਹੜੇ ਕਿਲੇ ਸਨ ਉਸ ਇਲਾਕਿਆਂ ਦੇ ਵਿਚ, ਹਿਮ ਨਾਮ ਬਰਫ ਦਾ ਹੈ, ਬਰਫ ਵਰਗੀ ਉੱਜਲ ਤੁਹਾਡੀ ਮਹਿਮਾ ਭਾਵ, ਜਿੱਥੇ ਇੰਨੀ ਗਰਮੀ ਤਪਸ਼ ਬਾਹਰੋਂ ਪੈਂਦੀ ਹੈ, ਰਿਦੇ ਵੀ ਤਪੇ ਹੋਏ ਸਨ, ਆਪ ਜੀ ਦੀ ਮਹਿਮਾ ਨੇ ਉਹਨਾਂ ਨੇ, ਆਪ ਜੀ ਦੀ ਵਡਿਆਈ ਕੀਰਤੀ ਅਤੇ ਜਸ ਨੇ ਉਹਨਾਂ ਦੇ ਤਪੇ ਹੋਏ ਹਿਰਦੇ ਬਰਫ ਦੀ ਤਰ੍ਹਾਂ ਠਾਰ ਦਿੱਤੇ ਹਨ। ਉੱਜਲ ਤੋਂ ਉੱਜਲ ਆਪ ਜੀ ਦਾ ਪ੍ਰਤਾਪ ਫੈਲਿਆ ਹੋਇਆ ਹੈ।
ਅੱਠੋਂ ਦਿਗ ਪਾਲਨ ਕੇ ਦਸਨ ਪੈ ਜਾਏ ਟਿਕੀ।
ਭਾਈ ਸਾਹਿਬ ਦਾ ਅਨੁਭਵ ਸਾਧ ਸੰਗਤ ਜੀ ਕਮਾਲ ਦਾ ਹੈ। ਕਈ ਲੋਕ ਵਿਦਵਾਨ ਅੱਜ ਦੇ ਸਮੇਂ ਵਿਚ ਨੂੰ ਕਲਪਨਾ ਕਹਿ ਦਿੰਦੇ ਆ। ਕਲਪਨਾ ਸਾਧ ਸੰਗਤ ਜੀ ਮਨ ਵਿਚੋਂ ਪੈਦਾ ਹੁੰਦੀਆਂ ਹਨ। ਅਨੁਭਵ ਜਿਹੜਾ ਹੁੰਦਾ ਹੈ ਇਹ ਉੱਚੀਆਂ ਸੁਰਤਾਂ ਵਾਲਿਆਂ ਦੇ ਹਿਰਦੇ ਵਿਚ ਪੈਦਾ ਹੋਇਆ ਕਰਦਾ, ਜਿਨ੍ਹਾਂ ਦੀ ਨਾਮ ਦੁਆਰਾ ਆਤਮਾ ਸਿਮਰਨ ਦੇ ਵਿਚ ਰੰਗੀ ਹੋਈ ਹੋਵੇ। ਇਸ ਕਰਕੇ ਭਾਈ ਸਾਹਿਬ ਦਾ ਅਨੁਭਵ ਤੁਸੀਂ ਵੇਖੋ, ਸਤਿਗੁਰੂ ਜੀ ਦੀ ਮਹਿਮਾ ਕਰਦਿਆਂ ਕਰਦਿਆਂ ਕਿੱਥੇ ਸੁਰਤ ਉਡਾਰੀ ਮਾਰ ਰਹੀ ਹੈ। ਕਹਿੰਦੇ ਅੱਠੇ ਦਿਸ਼ਾ ਦੇ ਅੰਦਰ ਜਿਹੜੇ ਦਿਗਪਾਲ ਅੱਠ ਹਾਥੀ ਖਲੋਤੇ ਹੈ, ਪੁਰਾਣਾ ਦੇ ਵਿਚ ਕਹਿੰਦੇ ਧਰਤੀ ਦੇ ਅੱਠਾਂ ਦਿਸ਼ਾਵਾਂ ਦੇ ਅੰਦਰ ਅੱਠ ਹਾਥੀ ਖੜੇ ਹੈ ਧਰਤੀ ਨੂੰ ਰੋਕ ਕੇ ਡੋਲਣ ਤੋਂ ਬਚਾਉਣ ਲਈ। ਕਹਿੰਦੇ ਸੱਚੇ ਪਾਤਸ਼ਾਹ ਉਹ ਜਿਹੜੇ ਅੱਠ ਦਿਗਪਾਲ ਹਾਥੀ ਹੈ ਉਹਨਾਂ ਦੇ ਦੰਦਾਂ ਤੇ ਜਾ ਕੇ ਉੱਜਲ ਮਹਿਮਾ, ਜਿਵੇਂ ਹਾਥੀ ਦੇ ਦੰਦ ਉੱਜਲ ਹੁੰਦੇ ਹੈ, ਇਸ ਤਰ੍ਹਾਂ ਅੱਠਾਂ ਹੀ ਦਿਸ਼ਾਵਾਂ ਦੇ ਅੰਦਰ ਤੁਹਾਡੀ ਮਹਿਮਾ ਉਹਨਾਂ ਦਿਗਪਾਲਾਂ ਦੇ ਹਾਥੀਆਂ ਦੇ ਦੰਦਾਂ ਦੇ ਤੱਕ ਜਾ ਕੇ ਟਿਕ ਗਈ ਹੈ, ਉੱਥੇ ਬਰਾਜ ਗਈ ਹੈ।
ਜਹਾਂ ਤਹਾਂ ਦੇਖੀਏ ਸਭਨ ਮਨ ਮੋਹੀਏ,
ਔਰ ਜਿੱਥੇ ਕਿੱਥੇ ਦੇਖੀਦਾ ਹੈ ਤੁਹਾਡੀ ਮਹਿਮਾ ਸੁਖ ਦੇਣ ਵਾਲੀ, ਸ਼ਾਂਤੀ ਦੇਣ ਵਾਲੀ, ਸਾਰੇ ਜੀਵਾਂ ਨੂੰ ਮੋਹਿਤ ਕਰ ਰਹੀ ਹੈ, ਸਾਰਿਆਂ ਦੇ ਮਨਾਂ ਨੂੰ ਖਿੱਚ ਰਹੀ ਹੈ, ਸਾਰਿਆਂ ਦੇ ਮਨਾਂ ਵਿਚ ਸ਼ਾਂਤੀ ਪੈਦਾ ਕਰ ਰਹੀ ਹੈ। ਐਡੀ ਵੱਡੀ ਸਤਿਗੁਰੂ ਜੀ ਸਾਰਿਆਂ ਦੇ ਮਨਾਂ ਨੂੰ ਮੋਹਿਤ ਕਰਨ ਵਾਲੀ ਤੁਹਾਡੀ ਮਹਿਮਾ ਉੱਤਰ ਤੋਂ ਲੈ ਕੇ ਦੱਖਣ ਪੂਰਬ ਪੱਛਮ ਅੱਠੇ ਦਿਸ਼ਾਵਾਂ, ਚਾਰੇ ਹੀ ਜਿੰਨੀਆਂ ਵੀ ਸਾਧ ਸੰਗਤ ਜੀ ਅੱਠ ਦਿਸ਼ਾਵਾਂ ਔਰ ਚਾਰੇ ਹੀ ਜਿੰਨੀਆਂ ਵੀ ਦਿਸ਼ਾਵਾਂ ਹਨ, ਉੱਤਰ ਦੱਖਣ ਪੂਰਬ ਪੱਛਮ ਔਰ ਅੱਠ ਕੋਣ, ਚਾਰ ਦਿਸ਼ਾ ਅੱਠ ਕੋਣਾ, ਇਨ੍ਹਾਂ ਸਾਰਿਆਂ ਥਾਵਾਂ ਤੇ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਜਸ ਫੈਲਿਆ ਹੋਇਆ ਹੈ ਤੇ ਸਾਰਿਆਂ ਦੇ ਮਨ ਨੂੰ ਮੋਹਿਤ ਕਰ ਰਿਹਾ ਹੈ।
ਲਖਨਊ ਸਾਰਦ ਸੀ ਲਵਪੁਰ ਵਹਿਦ ਸੀ,
ਔਰ ਲਖਨਊ ਦੇ ਵਿਚ ਸਾਰਦ ਨਾਮ ਸੁਰਸਤੀ ਦਾ ਹੈ, ਜਿਵੇਂ ਸੁਰਸਤੀ ਦਾ ਰੰਗ ਉੱਜਲ ਹੈ, ਪਵਿੱਤਰ ਸਫੈਦ ਹੈ, ਇਸ ਤਰ੍ਹਾਂ ਕਹਿੰਦੇ ਲਖਨਊ ਦੇ ਵਿਚ ਸੁਰਸਤੀ ਔਰ ਰੂਮ ਵਰਗੇ ਜਿਹੜੇ ਰੂਮ ਵਲੈਤ ਵਰਗੇ ਇਲਾਕੇ ਹੈ ਉਹਨਾਂ ਦੇ ਵਿਚ ਚਾਂਦੀ ਦੇ ਰੁਪਇਆਂ ਵਰਗੀ ਉੱਜਲ ਤੁਹਾਡੀ ਕੀਰਤੀ ਫੈਲ ਰਹੀ ਹੈ।
ਕਰਕਾ ਐਰਾਕ ਉਡਗਨ ਸੀ ਐਰਾਨ ਰੂਰੀ,
ਔਰ ਇਸੇ ਤਰ੍ਹਾਂ ਕਰਕਾ ਐਰਾਕ ਉਡਗਨ ਸੀ ਐਰਾਨ ਰੂਰੀ, ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਜਿਹੜੀ ਮਹਿਮਾ ਹੈ, ਐਰਾਨ ਵਰਗੇ ਮੁਲਕ ਉਹਨਾਂ ਦੇ ਵਿਚ ਕਰਕਾ ਨਾਮ ਗੜੇ ਦਾ ਹੁੰਦਾ, ਐਰਾਨ ਵਰਗੇ ਮੁਲਕਾਂ ਦੇ ਵਿਚ ਗੜਿਆਂ ਵਰਗੀ ਉੱਜਲ ਮਹਿਮਾ, ਇਸੇ ਹੀ ਤਰ੍ਹਾਂ ਸੱਚੇ ਪਾਤਸ਼ਾਹ ਜੀ ਅਰਾਕ ਦੇ ਵਿਚ ਤਾਰਿਆਂ ਵਰਗੀ ਮਹਿਮਾ, ਤਾਰਿਆਂ ਵਰਗੀ ਉੱਜਲ ਮਹਿਮਾ, ਰੂਰੀ ਨਾਮ ਸੁੰਦਰ ਤੁਹਾਡੀ ਮਹਿਮਾ ਤਾਰਿਆਂ ਵਰਗੀ ਫੈਲ ਰਹੀ ਹੈ।
ਫਟਕ ਸੀ ਫਰਕਾਬਾਦ ਬਿਸਨ ਬਖਾਨੀ ਹੈ,
ਔਰ ਫਰਕਾਬਾਦ ਦੇ ਇਲਾਕਿਆਂ ਦੇ ਵਿਚ ਫਟਕ ਨਾਮ ਬਲੌਰ ਮਣੀ ਦਾ ਹੁੰਦਾ ਹੈ, ਬਲੌਰ ਵਰਗੀ ਤੁਹਾਡੀ ਮਹਿਮਾ ਫਰਕਾਬਾਦ ਦੇ ਇਲਾਕਿਆਂ ਦੇ ਅੰਦਰ ਫੈਲੀ ਹੋਈ ਹੈ, ਔਰ ਸਾਰੇ ਸੰਸਾਰ ਦੇ ਉੱਤੇ ਵਿਸਤ ਨਾਮ ਪ੍ਰਗਟ ਹੈ, ਔਰ ਸਾਰੇ ਸੰਸਾਰ ਦੇ ਵਿਚ ਐਸੀ ਮਹਿਮਾ ਤੁਹਾਡੀ ਕਥਨ ਕਰੀ ਦੀ ਹੈ।
ਉਦਦ ਬੰਦਰ ਮਦ ਉਦਸੀ ਫੈਲ ਰਹੀ,
ਔਰ ਜਿਹੜਾ ਬੰਦਰ ਨਾਮ ਬੰਦਰਗਾਹਾਂ ਦਾ, ਉਹਦਾ ਨਾਮ ਸਮੁੰਦਰ ਦਾ ਹੈ, ਸਮੁੰਦਰ ਦੀਆਂ ਬੰਦਰਗਾਹਾਂ ਦੇ ਅੰਦਰ ਉਦਦ ਸੀ, ਉਦਦ ਸੀ ਦਾ ਮਤਲਬ ਹੁੰਦਾ ਹੈ ਦੁੱਧ ਦੇ ਜਿਹੜੇ ਸਮੁੰਦਰ ਹਨ, ਖੀਰ ਸਮੁੰਦਰ ਦੁੱਧ ਦਾ ਸਮੁੰਦਰ ਹੈ ਮੰਨਿਆ ਹੈ, ਇਹਨਾਂ ਸਮੁੰਦਰ ਦੀਆਂ ਬੰਦਰਗਾਹਾਂ ਦੇ ਅੰਦਰ ਖੀਰ ਸਮੁੰਦਰ ਵਰਗੀ, ਦੁੱਧ ਦੇ ਸਮੁੰਦਰ ਵਰਗੀ ਉੱਜਲ ਮਹਿਮਾ ਫੈਲੀ ਹੋਈ ਹੈ।
ਕੂਲ ਸੋ ਕਲਿੰਦਰੀ ਕੇ ਕੁੰਦ ਸੀ ਪਰਮਾਨੀਏ,
ਔਰ ਕਲਿੰਦਰੀ ਜਮਨਾ ਨੂੰ ਕਿਹਾ ਹੈ। ਜਮਨਾ ਦੇ ਕਿਨਾਰਿਆਂ ਤੇ ਕੁੰਦ ਨਾਮ ਮਰਤਬਾਨ ਦਾ ਹੁੰਦਾ ਹੈ। ਮਰਤਬਾਨ ਵਰਗੀ ਜਿਵੇਂ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ, ਤੁਹਾਡੀ ਮਰਤਬਾਨ ਜਿਵੇਂ ਕੱਚ ਦਾ ਵਰਤਮਾਨ ਉੱਜਲ ਹੁੰਦਾ ਹੈ, ਇਸ ਤਰ੍ਹਾਂ ਤੁਹਾਡੀ ਮਹਿਮਾ ਜਮਨਾ ਦੇ ਕਿਨਾਰਿਆਂ ਤੱਕ ਫੈਲ ਰਹੀ ਹੈ।
ਗੋਡੇ ਸੀ ਕਲੰਜਰ ਸਭਨ ਮੁਖ ਰਤਨ ਸੀ,
ਔਰ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜਿਹੜੇ ਕਲਿੰਜਰ ਵਰਗੇ ਦੇਸ਼ ਹਨ, ਕਲਿੰਜਰ ਵਰਗੀਆਂ ਜਿਹੜੀਆਂ ਧਰਤੀਆਂ ਹਨ, ਉਹਨਾਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਤੁਹਾਡੀ ਜਿਹੜੀ ਮਹਿਮਾ ਹੈ ਸਫੈਦ ਰੰਗ ਦੀ, ਕੌਡੀ ਵਰਗੀ, ਕੌਡੇ ਦਾ ਮਤਲਬ ਇੱਥੇ ਕੌਡੀ ਵਰਗੀ, ਤੁਹਾਡੀ ਮਹਿਮਾ ਸੱਚੇ ਪਾਤਸ਼ਾਹ ਜੀ ਕਲਿੰਜਰ ਵਰਗੇ ਦੇਸ਼ਾਂ ਦੀ ਧਰਤੀ ਦੇ ਉੱਤੇ ਫੈਲੀ ਹੋਈ ਹੈ।
ਨਾਨਕ ਕੀ ਕੀਰਤ ਸੰਤੋਖ ਸਿੰਘ ਗਾਨੀਏ,
ਸਭਨ ਮੁਖ ਰਦਨ ਸੀ, ਸਾਰਿਆਂ ਦੇ ਮੁਖਾਂ ਤੱਕ, ਭਾਵ ਰਦਨ ਨਾਮ ਦੰਦਾਂ ਦਾ ਹੁੰਦਾ ਹੈ, ਸਾਰੀ ਸ੍ਰਿਸ਼ਟੀ ਦੇ ਜੀਵਾਂ ਦੇ ਮਨੁੱਖਾਂ ਦੇ ਰਦਨ ਉੱਜਲ ਤੋਂ ਉੱਜਲ ਆਪ ਜੀ ਦੀ ਮਹਿਮਾ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਸਾਰੇ ਸੰਸਾਰ ਵਿੱਚ ਲੋਕ ਪ੍ਰਲੋਕ ਦੇ ਵਿੱਚ ਫੈਲੀ ਹੋਈ ਹੈ। ਔਰ ਕਵੀ ਸੰਤੋਖ ਸਿੰਘ ਆਪ ਜੀ ਦਾ ਜਸ ਗਾਇਨ ਕਰਦਾ ਆਪ ਜੀ ਦੀ ਮਹਿਮਾ ਕਰ ਰਿਹਾ ਹੈ।
ਦੋਹਰਾ ਦਸ ਦਿਸ ਹਿੰਦੂ ਤੁਰਕ ਮਹਿ,
ਦਸੋਂ ਦਿਸ਼ਾਵਾਂ ਦੇ ਵਿੱਚ ਜਿੱਥੇ ਜਿੱਥੇ ਤੱਕ ਤੁਰਕ ਅਤੇ ਹਿੰਦੂ ਵਸਦੇ ਹੈ,
ਘਰ ਘਰ ਦੇਸ਼ ਵਿਦੇਸ਼,
ਘਰਾਂ ਘਰਾਂ ਵਿੱਚ, ਦੇਸ਼ ਦੇਸ਼ਾਂ ਦੇ ਵਿੱਚ, ਵਿਦੇਸ਼ਾਂ ਦੀਆਂ ਧਰਤੀਆਂ ਦੇ ਉੱਤੇ,
ਫੁਲਵਾਰੀ ਫੁੱਲੀ ਜੁਹੀ,
ਧੰਨ ਗੁਰੂ ਨਾਨਕ ਦੇਵ ਜੀ ਆਪ ਜੀ ਦੀ ਮਹਿਮਾ ਦੀ ਫੁਲਵਾੜੀ ਜਿਹੜੀ ਹੈ, ਆਪ ਜੀ ਦੇ ਜਸ ਦੀ ਫੁਲਵਾੜੀ ਖਿੜੀ ਹੋਈ ਫੁੱਲ ਰਹੀ ਹੈ, ਪ੍ਰਫੁੱਲਤ ਹੋ ਰਹੀ ਹੈ।
ਮਲਕਾ ਸੁਮਨ ਵਿਸ਼ੇਸ਼,
ਚੰਬੇ ਔਰ ਮਾਲਤੀ ਦੇ ਫੁੱਲਾਂ ਵਰਗੀ ਤੁਹਾਡੀ ਮਹਿਮਾ ਵਿਸ਼ੇਸ਼ ਰੂਪ ਦੇ ਵਿੱਚ ਸੱਚੇ ਪਾਤਸ਼ਾਹ ਜੀ ਫੈਲੀ ਹੋਈ ਖਿੜੀ ਹੋਈ ਹੈ।
ਚੌਪਈ ਅਵਰ ਨਰਨ ਸਰ ਜਨਮ ਸੁਧਾਰੇ,
ਜਿੰਨੇ ਵੀ ਹੋਰ ਅਵਰ ਨਰ, ਜਿੰਨੇ ਵੀ ਹੋਰ ਨਰ ਹੈ ਜਿਨ੍ਹਾਂ ਨੇ ਇਸ ਸੰਸਾਰ ਤੇ ਜਨਮ ਧਾਰਿਆ ਹੈ,
ਜੋ ਐਸੇ ਕਹਿ ਸੋ ਕੁੜਿਆਰੇ,
ਉਹ ਜਿਹੜੇ ਇਹੋ ਜੀ ਗੱਲ ਕਹਿੰਦੇ ਹੈ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਅਵਰ ਆਮ ਮਨੁੱਖਾਂ ਵਰਗੇ ਮਨੁੱਖ ਸਨ, ਇੱਥੇ ਭਾਈ ਸਾਹਿਬ ਨਿਰਣਾ ਦੇ ਰਹੇ ਹੈ ਕਿ ਜਿਹੜੇ ਹੋਰ ਲੋਕ ਇਹ ਗੱਲ ਕਹਿੰਦੇ ਹੈ ਕਿ ਧੰਨ ਗੁਰੂ ਨਾਨਕ ਦੇਵ ਜੀ ਆਮ ਮਨੁੱਖਾਂ ਵਰਗੇ ਮਨੁੱਖ ਸਨ, ਉਹ ਇਸ ਸੰਸਾਰ ਤੇ ਝੂਠੇ ਹਨ ਜਿਹੜੇ ਇਸ ਤਰ੍ਹਾਂ ਦੀ ਗੱਲ ਦਾ ਪ੍ਰਚਾਰ ਕਰਦੇ ਹੈ।
ਸੋ ਨਾਨਕ ਤੋਂ ਜਾਣਤ ਨਹੀਂ,
ਉਹ ਧੰਨ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਨੂੰ ਨਹੀਂ ਜਾਣਦੇ, ਅਗਿਆਨੀ ਜੀ, ਬੇਸਮਝ, ਮੂਰਖ, ਮੰਦੀ ਮਤ ਵਾਲੇ,
ਕਹਿ ਗੁਰ ਨਿੰਦਕ ਨਿੰਦਾ ਪ੍ਰਾਹੀ,
ਜਾਂ ਫਿਰ ਦੂਸਰੇ ਜਿਹੜੇ ਗੁਰੂ ਸਾਹਿਬ ਦੀ ਨਿੰਦਿਆ ਕਰਨ ਵਾਲੇ ਨਿੰਦਕ ਹੈ, ਉਹ ਵੀ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਨਿੰਦਿਆ ਕਰਦੇ ਹੈ, ਉਹ ਸਤਿਗੁਰਾਂ ਨੂੰ ਪਾਰ ਬ੍ਰਹਮ ਪਰਮੇਸ਼ਰ ਦਾ ਰੂਪ ਮੰਨਣ ਦੀ ਬਜਾਏ ਸਤਿਗੁਰਾਂ ਨੂੰ ਆਮ ਮਨੁੱਖਾਂ ਦੀ ਤਰ੍ਹਾਂ ਦੁਨੀਆਂ ਦੇ ਅੰਦਰ ਬੋਲ ਕੇ ਕਹਿੰਦੇ ਹਨ।
ਜੀਵਤ ਦੁੱਖ ਪਾਵਹਿ ਨਰ ਸੋਏ,
ਜਿਹੜਾ ਮਨੁੱਖ ਕਹਿੰਦੇ ਇਸ ਤਰ੍ਹਾਂ ਦੀ ਵਿਚਾਰ ਮਨ ਵਿੱਚ ਰੱਖੇਗਾ, ਇਸ ਤਰ੍ਹਾਂ ਦੀ ਨਿੰਦਿਆ ਕਰੇਗਾ, ਉਹ ਜਿਉਂਦੇ ਜੀ ਵੀ ਇਸ ਧਰਤੀ ਦੇ ਉੱਤੇ ਦੁੱਖ ਪਾਵੇਗਾ,
ਹੋਏ ਨਰਕ ਪ੍ਰਾਪਤ ਹੋਏ,
ਜਦੋਂ ਮਰ ਜਾਏਗਾ, ਮਰਨ ਤੋਂ ਬਾਅਦ ਗੁਰੂ ਕੀ ਨਿੰਦਿਆ ਦਾ ਫਲ ਕੀ ਲੱਗੇਗਾ, ਮਰ ਕੇ ਨਰਕਾਂ ਦੇ ਵਿੱਚ ਪਵੇਗਾ ਐਸਾ ਪਾਪੀ।
ਨਹਿ ਜਾਣੈ ਕਹਤੇ ਸੋ ਭੁੱਲੇ,
ਜਿਹੜੇ ਜਾਣਦੇ ਨੀ ਸਤਿਗੁਰੂ ਮਹਾਰਾਜ ਜੀ ਨੂੰ, ਜਿਹੜੇ ਭੁੱਲ ਕੇ ਆਮ ਮਨੁੱਖਾਂ ਦੀ ਤਰ੍ਹਾਂ ਸਤਿਗੁਰਾਂ ਦੀ ਮਹਿਮਾ ਨੂੰ ਕਲਪ ਲੈਂਦੇ ਐ,
ਆਪ ਸੁਣ ਸੋ ਹੋਵਹਿ ਅਨੁਕੂਲੇ,
ਹਾਂ ਉਹ ਜਿਨ੍ਹਾਂ ਨੂੰ ਪਹਿਲਾਂ ਨੀ ਨਾ ਗਿਆਨ ਸੀ, ਪਹਿਲਾਂ ਨੀ ਪਤਾ ਸੀ, ਉਹ ਹੁਣ ਸੁਣ ਕੇ ਸਤਿਗੁਰੂ ਜੀ ਦੀ ਮਹਿਮਾ ਦੇ ਅਨੁਕੂਲ ਹੋ ਕੇ, ਆਗਿਆਕਾਰੀ ਹੋ ਕੇ ਸਤਿਗੁਰਾਂ ਤੇ ਪੂਰਨ ਭਰੋਸਾ, ਪੂਰਨ ਵਿਸ਼ਵਾਸ ਲੈ ਆਉਣਗੇ, ਉਹਨਾਂ ਦਾ ਭਲਾ ਹੋ ਜਾਏਗਾ, ਪਰ ਨਿੰਦਕਾਂ ਦਾ ਨਹੀਂ ਹੋਣਾ।
ਦੋਹਰਾ ਸੁਣ ਸਰੋਤਨ ਸੁਖ ਪਾਏ ਮਨ,
ਜਦੋਂ ਇਹ ਸਰੋਤਿਆਂ ਨੇ ਭਾਈ ਸਾਹਿਬ ਤੋਂ ਸਾਰੇ ਬਚਨ ਸੁਣੇ ਤਾਂ ਬਹੁਤਾ ਹੀ ਸੁਖ ਮਨ ਦੇ ਵਿੱਚ ਪਾਉਣਾ ਕੀਤਾ।
ਕਿਨੋ ਬਹੁਰ ਸੰਦੇਹ,
ਫੇਰ ਸਰੋਤਿਆਂ ਨੇ ਇੱਕ ਸਵਾਲ ਸੰਸੇ ਦੇ ਰੂਪ ਵਿੱਚ ਕਥਾ ਸੁਣਦਿਆਂ ਭਾਈ ਸਾਹਿਬ ਦੇ ਅੱਗੇ ਰੱਖਿਆ।
ਵਧੀ ਰਿਦੇ ਮਹਿ ਲਾਲਸਾ,
ਕਹਿਣ ਲੱਗੇ ਭਾਈ ਸਾਹਿਬ ਸਾਡੇ ਹਿਰਦੇ ਵਿੱਚ ਬਹੁਤ ਇੱਛਾ ਵਧੀ ਹੋਈ ਹੈ ਧੰਨ ਗੁਰੂ ਨਾਨਕ ਦੇਵ ਜੀ ਦਾ ਜਸ ਸਰਵਣ ਕਰਨ ਦੀ।
ਕਥਾ ਸੁਣਨ ਪਰ ਜੇਹ,
ਜਿਨ੍ਹਾਂ ਨੂੰ ਕਥਾ ਸੁਣਨ ਦੀ ਇੱਛਾ ਸੀ ਉਹਨਾਂ ਨੇ ਇੱਕ ਸਵਾਲ ਹੋਰ ਕੀਤਾ ਇਸੇ ਕਥਾ ਸੁਣਦਿਆਂ।
ਚੌਪਈ ਆਸਬਿਦ ਸਰੋਤਨ ਬਚਨ ਉਚਾਰੇ,
ਸਰੋਤਿਆਂ ਨੇ ਇਸ ਥਣਾ ਭਾਈ ਸਾਹਿਬ ਕੋਲੇ ਬਚਨ ਕੀਤਾ ਬੇਨਤੀ ਕਰਕੇ।
ਸੁਣੋ ਕਵੀ ਇਹ ਗ੍ਰੰਥ ਮਝਾਰੇ,
ਇਹ ਕਵੀ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਬਾਣੀ ਦੇ ਅੰਦਰ ਵੀ ਇਸ ਤਰ੍ਹਾਂ ਪੰਕਤੀ ਲਿਖੀ ਹੋਈ ਹੈ।
ਤੂੰ ਤਾਂ ਜਨਕ ਰਾਜ ਅਵਤਾਰਾ,
ਧੰਨ ਗੁਰੂ ਨਾਨਕ ਦੇਵ ਜੀ ਨੂੰ ਜਨਕ ਰਾਜ ਦਾ ਅਵਤਾਰ ਲਿਖਿਆ ਹੋਇਆ ਗੁਰਬਾਣੀ ਦੇ ਵਿਚ। ਤੂੰ ਤਾਂ ਜਨਕ ਰਾਜ ਅਵਤਾਰ, ਜਨਕ ਸੋਏ ਜਿਨ ਜਾਣਿਆ ਉਨ ਮਨ ਰਥ ਧਰਿਆ। ਔਰ ਉਥੇ ਮਹਾਰਾਜ ਤੂੰ ਤਾਂ ਜਨਕ ਰਾਜ ਅਵਤਾਰ, ਤੁਹਾਨੂੰ ਜਨਕ ਰਾਜੇ ਦਾ ਅਵਤਾਰ ਕਥਨ ਕੀਤਾ ਹੈ। ਇਸ ਕਰਕੇ ਭਾਈ ਸਾਹਿਬ ਸਾਨੂੰ ਇਹ ਦੱਸੋ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਤਾਂ ਗੁਰੂ ਨਾਨਕ ਦੇਵ ਜੀ ਨੂੰ ਜਨਕ ਰਾਜੇ ਦਾ ਅਵਤਾਰ ਕਿਹਾ ਗਿਆ ਹੈ।
ਇਹ ਬਿਦ ਲਿਖਿਓ ਵਾਕ ਸੁਖਕਾਰਾ,
ਇਹ ਵਾਕ ਵਚਨ ਸੁਖ ਦੇਣ ਵਾਲੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਇਸ ਤਰ੍ਹਾਂ ਲਿਖੇ ਹੋਏ ਹਨ।
ਗੁਰੂ ਗ੍ਰੰਥ ਕੀ ਸਾਖੀ ਪਾਵੇ,
ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਸਾਖੀ ਗਵਾਹੀ ਹੈ ਉਸ ਗਵਾਹੀ ਨੂੰ ਪਾ ਕਰਕੇ ਜਿਹੜੇ ਸਰੋਤੇ ਹੈ
ਤਉ ਹਮਰੋ ਸੰਦੇਹ ਮਿਟਾਵੇ,
ਤੇ ਤਾਂ ਫਿਰ ਕਹਿੰਦੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਗਵਾਹੀ ਆ ਗਈ ਉੱਥੇ ਅਸੀਂ ਫਿਰ ਕੀ ਉੱਤਰ ਦੇਵਾਂਗੇ। ਇਸ ਕਰਕੇ ਉਹ ਜਿਹੜਾ ਸਾਡੇ ਮਨ ਵਿੱਚ ਸੰਸਾ ਪੈਦਾ ਹੋਇਆ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਨਕ ਰਾਜੇ ਦੇ ਅਵਤਾਰ ਬਾਰੇ ਪੰਕਤੀ ਆਈ ਹੈ ਕਹਿ ਕੇ, ਉਹ ਜਿਹੜਾ ਸੰਦੇਹ ਸੰਸਾ ਪੈਦਾ ਹੋਇਆ ਉਹ ਮਿਟਣਾ ਕਰੋ।
ਜਾ ਕੇ ਬਚਨ ਅਮੋਲ ਅਡੋਲਾ,
ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਬਚਨ ਹੈ ਬਾਣੀ ਦੇ ਅਮੋਲਕ ਹੈ ਅਤੇ ਅਡੋਲ ਹੈ, ਉਹ ਕਦੇ ਟਲਣ ਵਾਲੇ ਨਹੀਂ ਹਨ।
ਸੁਖ ਦਾ ਮੰਗਲ ਮੂਲ ਅਤੋਲਾ,
ਸੁਖ ਦੇਣ ਵਾਲੇ ਹੈ, ਮੰਗਲ ਖੁਸ਼ੀਆਂ ਦੇਣ ਦਾ ਮੁੱਢ ਹਨ, ਅਤੋਲ ਅਤੁੱਲ ਹਨ, ਉਹਨਾਂ ਨੂੰ ਕੋਈ ਨਾਪ ਕੇ ਮਿਣ ਨਹੀਂ ਸਕਦਾ। ਐਸੀ ਸਤਗੁਣਾਂ ਦੀ ਬਾਣੀ ਦੀ ਮਹਿਮਾ ਹੈ ਪਰੇ ਤੋਂ ਪਰੇ।
ਸੁਣ ਕਰ ਕਵੀ ਗ੍ਰੰਥ ਕੀ ਗਾਥਾ,
ਜਦੋਂ ਭਾਈ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਇਹ ਸਰੋਤਿਆਂ ਨੇ ਸਵਾਲ ਕੀਤਾ ਤਾਂ ਸੁਣ ਕੇ ਕਹਿਣ ਲੱਗੇ,
ਕਰ ਉਰ ਹਰਖ ਕਹਿਤ ਤਿੰਨ ਸਾਥ,
ਹਿਰਦੇ ਵਿਚ ਬਹੁਤ ਹੀ ਪ੍ਰਸੰਨਤਾ ਨਾਲ ਰਿਦਾ ਭਰ ਕੇ ਉਹਨਾਂ ਨੂੰ ਕਹਿਣ ਲੱਗੇ ਸਾਰੇ ਗੁਰਸਿੱਖਾਂ ਨੂੰ,
ਧੰਨ ਗਿਰਾ ਮਤ ਧੰਨ ਤੁਮਾਰੀ,
ਧੰਨ ਤੁਹਾਡੀ ਗਿਰਾ ਬੇਨਤੀ ਹੈ, ਬਾਣੀ ਬਚਨ ਹਨ, ਧੰਨ ਗੁਰਸਿੱਖੋ ਤੁਹਾਡੀ ਉਜਲ ਮਤ ਹੈ, ਪਵਿੱਤਰ ਹੈ, ਡੂੰਘੀ ਹੈ।
ਜਾਂ ਤੇ ਮਨ ਮੈਂ ਸਮਝ ਉਚਾਰੀ,
ਜਿਸ ਕਰਕੇ ਮਨ ਵਿਚ ਸਾਰੀ ਵਿਚਾਰ ਨੂੰ ਸਮਝ ਕੇ ਆਉਣ ਵਾਲੇ ਗੁਰਸਿੱਖਾਂ ਲਈ ਵੀ ਯਥਾਰਥ ਉੱਤਰ ਦੇਣ ਵਾਸਤੇ ਤੁਸੀਂ ਇਹ ਪ੍ਰਸ਼ਨ ਕੀਤਾ ਹੈ, ਇਹ ਤੁਹਾਡੀ ਸੋਚ ਬਿਲਕੁਲ ਸਹੀ ਅਤੇ ਸਿਆਣੀ ਹੈ।
ਕਹਿਤ ਮਹਿਤ ਕੀ ਮਹਿਤ ਹੈ ਸਾਖੀ,
ਜੋ ਮਹਿਤ ਨਾਮ ਵੱਡੇ ਦਾ ਹੁੰਦਾ ਹੈ, ਵੱਡਿਆਂ ਦੀ ਮਹਿਮਾ ਵੱਡੇ ਹੀ ਕਹਿ ਸਕਦੇ ਹੈ।
ਨਹੀਂ ਅਲਪ ਤੇ ਜਾਵੇ ਭਾਖੀ,
ਛੋਟਿਆਂ ਕੋਲੋਂ ਵੱਡਿਆਂ ਦੀ ਮਹਿਮਾ ਨਹੀਂ ਕਦੇ ਵੀ ਕਹੀ ਜਾ ਸਕਦੀ ਹੈ।
ਸ੍ਰੀ ਨਾਨਕ ਇਤਿਹਾਸ ਪੁਨੀਤਾ,
ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਪਵਿੱਤਰ ਤੋਂ ਪਵਿੱਤਰ ਹੈ, ਮਹਾਨ ਤੋਂ ਮਹਾਨ ਹੈ।
ਗ੍ਰੰਥ ਅਨੁਸਾਰ ਕਥੀ ਮੈਂ ਰੀਤਾ,
ਜਿੰਨੀ ਕਥਾ ਭਾਈ ਸਾਹਿਬ ਕਹਿੰਦੇ ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਹੀ ਹੈ ਇਹ ਸਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਹੀ ਲਿਖੀ ਹੈ। ਮੇਰਾ ਇਸ ਇਤਿਹਾਸ ਦਾ ਮੁੱਢ ਸਭ ਤੋਂ ਪਹਿਲਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਵੀ ਕਿੱਥੋਂ ਕਿੱਥੋਂ ਭਾਈ ਸਾਹਿਬ ਨੇ ਇਸ ਇਤਿਹਾਸ ਨੂੰ ਲਿਖਣ ਦਾ ਮੁੱਢ ਪ੍ਰਾਰੰਭ ਕੀਤਾ। ਸਭ ਤੋਂ ਪਹਿਲਾਂ ਉੱਤਰ ਦਿੱਤਾ ਕਿ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਹੀ ਇਹ ਇਤਿਹਾਸ ਸਾਰਾ ਲਿਖਿਆ ਹੈ।
ਪੁੰਨ ਗੁਰਦਾਸ ਭਇਓ ਜੋ ਭਾਈ,
ਦੂਜੇ ਭਾਈ ਗੁਰਦਾਸ ਜੀ ਜੋ ਹੋਏ ਆ ਪੰਚਮ ਪਾਤਸ਼ਾਹ ਜੀ ਦੇ ਮਾਮਾ ਜੀ, ਗੁਰੂ ਘਰ ਦੇ ਮਹਾਨ ਵਿਦਵਾਨ ਮਹਾਂਪੁਰਖ,
ਕਛੁਕ ਕੀਨ ਜੇ ਗੁਰੂ ਵਡਾਈ,
ਜਿਨ੍ਹਾਂ ਨੇ ਥੋੜ ਕੁਝ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਛੇਵੇਂ ਪਾਤਸ਼ਾਹ ਜੀ ਤੱਕ ਸਤਿਗੁਰਾਂ ਦੀ ਬਹੁਤ ਮਹਿਮਾ ਵਡਿਆਈ ਵਾਰਾਂ ਤੇ ਕਵਿਤਾ ਦੇ ਅੰਦਰ ਕੀਤੀ ਹੈ।
ਸ੍ਰੀ ਅਰਜਨ ਕੀ ਰਹਿਤ ਹਜੂਰਾ,
ਔਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਹਜੂਰੀ ਵਿਚ ਹਮੇਸ਼ਾ ਰਹਿਣ ਵਾਲੇ ਗੁਰੂ ਕੇ ਪਿਆਰੇ ਸਿੱਖ ਸਨ।
ਸਿੱਖੀ ਅਦਕ ਪ੍ਰੇਮ ਬ੍ਰਤ ਪੂਰਾ,
ਬਹੁਤ ਸਿੱਖੀ ਉਹਨਾਂ ਦੇ ਹਿਰਦੇ ਵਿਚ ਵਸੀ ਹੋਈ ਸੀ, ਔਰ ਪ੍ਰੇਮ ਦਾ ਬ੍ਰਤ ਜਿਨ੍ਹਾਂ ਨੇ ਸਾਰੀ ਜਿੰਦਗੀ ਨਿਭਾਉਣਾ ਕੀਤਾ।
ਸੁਣ ਗੁਰੂ ਅਰਜਨ ਜਿਹ ਕੀ ਬਾਣੀ,
ਇਸ ਕਰਕੇ ਅਸੀਂ ਉਸ ਭਾਈ ਗੁਰਦਾਸ ਜੀ ਦੀ ਜਿਹੜੀ ਰਚਨਾ ਹੈ ਦੂਸਰਾ ਅਸੀਂ ਮੂਲ ਸੋਮਾ ਭਾਈ ਗੁਰਦਾਸ ਜੀ ਦੀ ਬਾਣੀ ਤੋਂ ਲੈਣਾ ਕੀਤਾ। ਪਹਿਲਾ ਸ੍ਰੀ ਗੁਰੂ ਗ੍ਰੰਥ ਸਾਹਿਬ, ਦੂਸਰਾ ਭਾਈ ਗੁਰਦਾਸ ਜੀ ਦੀ ਬਾਣੀ ਤੋਂ ਇਸ ਇਤਿਹਾਸ ਨੂੰ ਲਿਖਣ ਦਾ ਆਧਾਰ ਲੈਣਾ ਕੀਤਾ ਹੈ। ਔਰ ਭਾਈ ਸਾਹਿਬ ਕਹਿੰਦੇ ਹੈ, ਜਿਸ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਸੁਣ ਕੇ ਧੰਨ ਗੁਰੂ ਅਰਜਨ ਦੇਵ ਜੀ ਨੇ ਮੁਕਤੀ ਦਾਤੇ ਸਤਿਗੁਰਾਂ ਨੇ ਇਸ ਤਰ੍ਹਾਂ ਵਰਦਾਨ ਦਿੱਤਾ ਸੀ ਭਾਈ ਗੁਰਦਾਸ ਜੀ ਦੀ ਬਾਣੀ ਪ੍ਰਥਾਏ
ਪ੍ਰੇਮ ਕਰ ਕੇ ਸਿੱਖ ਜੋ
ਭਾਈ ਗੁਰਦਾਸ, ਜਿਹੜਾ ਤੇਰੀ ਉਚਾਰੀ ਬਾਣੀ ਨੂੰ ਕੋਈ ਸਿੱਖ ਪ੍ਰੇਮ ਸ਼ਰਧਾ ਭਾਵਨਾ ਨਾਲ ਪੜੇਗਾ, ਜੋ ਨਾਮ ਦੇਖੇਗਾ ਭਾਵ ਦਰਸ਼ਨ ਕਰੇਗਾ, ਜਿਹੜਾ ਪੜੇਗਾ ਔਰ ਜਿਹੜਾ ਤੇਰੀ ਬਾਣੀ ਦੇ ਦਰਸ਼ਨ ਕਰੇਗਾ ਪ੍ਰੇਮ ਦੇ ਨਾਲ,
ਸਿੱਖੀ ਕੋ ਪ੍ਰਾਪਤ ਹੋਇਆ ਸੋ,
ਉਸ ਸਿੱਖ ਨੂੰ ਸਿੱਖੀ ਪ੍ਰਾਪਤ ਹੋਏਗੀ ਗੁਰੂ ਘਰ ਦੇ ਵਿੱਚ। ਐਡਾ ਵਰਦਾਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਦਿੱਤਾ। ਅੱਜ ਤੇ ਤਾਂ ਸਾਧ ਸੰਗਤ ਜੀ ਅੱਜ ਕੱਲ ਜਿਹੜੇ ਬਾਣੀ ਦੇ ਉੱਤੇ ਨੁਕਤਾ ਚੀਨੀ ਕਰ ਰਹੇ ਹੈ, ਉਹ ਭਾਈ ਗੁਰਦਾਸ ਜੀ ਦੀ ਬਾਣੀ ਉੱਤੇ ਵੀ ਬਹੁਤ ਨੁਕਤਾ ਚੀਨੀ ਕਰ ਰਹੇ ਹੈ। ਐਸੇ ਲੋਕਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ, ਰਹੋ ਵਿਚਾਰ। ਇਸ ਕਰਕੇ ਭਾਈ ਗੁਰਦਾਸ ਜੀ ਦੀ ਜਿਹੜਾ ਬਾਣੀ ਪੜੇਗਾ ਗੁਰਸਿੱਖ ਜਾਂ ਦਰਸ਼ਨ ਕਰੇਗਾ, ਉਸ ਨੂੰ ਸਿੱਖੀ ਦੀ ਦਾਤ ਪ੍ਰਾਪਤ ਹੋਏਗੀ। ਇਹ ਵਰਦਾਨ ਦਿੱਤੇ ਸਨ ਪੰਚਮ ਪਾਤਸ਼ਾਹ ਜੀ ਨੇ।
ਇਹ ਅਨੁਸਾਰ ਕਥੀ ਮੈਂ ਗਾਥਾ,
ਭਾਈ ਸਾਹਿਬ ਕਹਿੰਦੇ ਅਸੀਂ ਇਹ ਦੂਸਰਾ ਜਿਹੜਾ ਆਧਾਰ ਆਸਰਾ ਲੈਣਾ ਕੀਤਾ ਭਾਈ ਗੁਰਦਾਸ ਜੀ ਦੀ ਬਾਣੀ ਦਾ, ਉਹਨਾਂ ਦੇ ਅਨੁਸਾਰ ਸਤਿਗੁਰਾਂ ਦੀ ਮਹਿਮਾ ਨੂੰ ਇਸ ਕਥਾ ਦੇ ਅੰਦਰ ਲਿਖਿਆ ਹੈ।
ਇਹ ਕੀ ਸਾਖ ਸੁਣੋ ਹਿਤ ਸਾਥ,
ਬਹੁਤੇ ਪ੍ਰੇਮ ਦੇ ਨਾਲ ਉਹਨਾਂ ਦੀਆਂ ਗਵਾਹੀਆਂ ਜਿਹੜੀਆਂ ਸਤਿਗੁਰਾਂ ਦੇ ਪ੍ਰਥਾਏ ਹਨ, ਉਹ ਵੀ ਅਸੀਂ ਤੁਹਾਨੂੰ ਸੁਣਾਉਂਦੇ ਹਾਂ, ਸੁਣਨਾ ਕਰੋ।
ਸ੍ਰੀ ਗੁਰੂ ਗੋਬਿੰਦ ਸਿੰਘ ਹਧੂਰੀ,
ਤੀਸਰਾ ਕਿਹਨਾਂ ਨੂੰ ਅਸੀਂ ਲਿਆ, ਤੀਸਰੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹਜੂਰੀ ਵਿਚ ਰਹਿਣ ਵਾਲੇ ਗੁਰੂ ਕੇ ਸਿੱਖ।
ਮਨੀ ਸਿੰਘ ਪਯੋ ਗਤ ਰੂਰੀ,
ਭਾਈ ਮਨੀ ਸਿੰਘ ਜੀ ਜਿਨ੍ਹਾਂ ਦੀ ਬਹੁਤ ਸੁੰਦਰ ਗੁਰਮਤ ਦੇ ਧਾਰਨੀ ਔਰ ਸੁੰਦਰ ਮਰਜਾਦਾ ਵਾਲੇ ਜਿਹੜੇ ਗੁਰਸਿੱਖ ਸਨ, ਗਤੀ ਨਾਮ ਚਾਲ ਦਾ ਭਾਵ ਸੁੰਦਰ ਮਰਜਾਦਾ ਦੇ ਧਾਰਨੀ ਸਨ ਜਿਹੜੇ ਗੁਰਸਿੱਖ ਭਾਈ ਮਨੀ ਸਿੰਘ ਸਾਹਿਬ ਜੀ ਸਨ,
ਜਿਹਨਾਂ
ਨੇ ਆਪਣਾ ਬੰਦ ਬੰਦ ਕਟਾ ਕੇ ਆਪਣਾ ਸੀਸ ਵੀ ਧਰਮ ਦੀ ਖਾਤਰ ਲੇਖੇ ਲਾ ਦਿੱਤਾ, ਸਿਰ ਦੇਣ ਤੱਕ ਆਪਣੀ ਸਿੱਖੀ ਨਿਭਾ ਦਿੱਤੀ, ਐਸੇ ਗੁਰਸਿੱਖ ਮਹਾਂਪੁਰਖ ਸ਼ਹੀਦ ਭਾਈ ਮਨੀ ਸਿੰਘ ਜੀ ਨੇ।
ਇਹ ਅਨੁਸਾਰ ਕਥਾ ਮੈਂ ਪ੍ਰਾਹੀ,
ਤੀਜਾ ਅਸੀਂ ਭਾਈ ਮਨੀ ਸਿੰਘ ਜੀ ਦੀ ਜੋ ਉਹਨਾਂ ਨੇ ਵਿਚਾਰ ਕੀਤੀ, ਜੋ ਪੋਥੀਆਂ ਦੇ ਅੰਦਰ ਉਹਨਾਂ ਨੇ ਸਤਿਗੁਰਾਂ ਦਾ ਗੁਰਸਿੱਖਾਂ ਦਾ ਇਤਿਹਾਸ ਲਿਖਿਆ, ਅਸੀਂ ਉਹਦੇ ਅਨੁਸਾਰ ਵੀ ਇਸ ਕਥਾ ਦੇ ਵਿੱਚ ਉਥੋਂ ਵੀ ਤੀਸਰਾ ਮੂਲ ਸੋਮਾ ਅਸੀਂ ਇਸ ਕਥਾ ਦਾ ਆਧਾਰ ਬਣਾਉਣਾ ਕੀਤਾ ਹੈ।
ਮੈਂ ਸੁਣੋ ਗ੍ਰੰਥ ਕੀ ਸਾਖੀ,
ਪਹਿਲਾਂ ਸਭ ਤੋਂ ਭਾਈ ਸਾਹਿਬ ਕਹਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪਰਬ੍ਰਹਮ ਪਰਮੇਸ਼ਰ ਦਾ ਤੇ ਹਿਰਦੇ ਦੇ ਵਿੱਚ ਪੱਕੀ ਸ਼ਰਧਾ ਬਣਾ ਕੇ ਰੱਖੋ, ਕਦੇ ਡੋਲੋ ਨਾ ਭੁੱਲ ਕਰਕੇ ਵੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਕ,
ਇਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਭੱਟਾਂ ਦੇ ਸਵਈਆਂ ਵਿੱਚ ਸਤਿਗੁਰਾਂ ਦੀ ਉਸਤਤ ਦੇ ਵਿੱਚ ਸ਼ਬਦ ਉਚਾਰਨ ਕੀਤੇ ਗਏ ਹਨ।
ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ,
ਭੱਟਾਂ ਦੇ ਸਵਈਆਂ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਬਾਬਤ ਕੀ ਬਚਨ ਆਏ ਹਨ ਕਿ ਉਹ ਆਪ ਜੋ ਨਾਰਾਇਣ ਨਰਾਂ ਨਰਾਂ ਦੇ ਵਿਚ ਆਇਆ ਹੋਇਆ, ਜੋ ਵਾਹਿਗੁਰੂ ਪਰਮੇਸ਼ਰ ਹੈ, ਜੋ ਸਾਰੀਆਂ ਕਲਾ ਨਾਮ ਸ਼ਕਤੀਆਂ ਨੂੰ ਧਾਰਨ ਵਾਲਾ ਹੈ, ਉਸ ਨਿਰਾਕਾਰ ਪਰਮੇਸ਼ਰ ਨੇ ਹੀ ਇਹ ਸੰਸਾਰ ਦੇ ਵਿਚ ਆ ਕੇ ਪ੍ਰਵਿਰਤ ਹੋਣਾ ਕੀਤਾ। ਪਰਵਰਿਓ ਦਾ ਅਰਥ ਹੈ ਪ੍ਰਵਿਰਤ ਹੋਣਾ ਕੀਤਾ, ਆਉਣਾ ਕੀਤਾ ਦੁਨੀਆਂ ਦੇ ਭਲੇ ਵਾਸਤੇ।
ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ,
ਜੋ ਨਿਰਾਕਾਰ ਸੀ ਉਸ ਨੇ ਆਪਣਾ ਆਕਾਰ ਆਪਣਾ ਵਜੂਦ ਇਸ ਸੰਸਾਰ ਮੰਡਲ ਦੇ ਅੰਦਰ, ਜਗ ਮੰਡਲ ਸੰਸਾਰ ਮੰਡਲ ਦੇ ਅੰਦਰ अपने ज्योति स्वरूप द्वारा धारण करना कीता निर्गुण तो सरगुण रूप।
जह कहत है भरपूर शब्द दीपक दीपायो,
जिथे किथे जो वाहिगुरु परमेश्वर हर थां ते परिपूर्ण है, उस परिपूर्ण वाहिगुरु दे स्वरूप धन गुरु नानक देव जी ने शब्द दा दीवा जगा के शब्द दा प्रकाश इस संसार दे उत्ते वाहिगुरु परमेश्वर दे नाल जोड़न लई कीता है।
जे सिखै संग रहयो तत भर चरण मिलायो,
जिन्हां सिखा ने गुरु के शब्द नू गुरु की बाणी नू संग्रहो नाम ग्रहण कीता धारण कीता जप के हिरदे विच ग्रहण कीता वसाउणा कीता, उना गुरसिखा नू सतगुरां दी बाणी ने तत नाम शुद्ध ब्रह्म दा है, परमेश्वर दा वाचक है, ओ सत स्वरूप परमेश्वर हरि दे नाल सचे पातशाह जी दे इस गुर शब्द ने गुरबाणी ने मिला दिता, जिन्हां ने सतगुरां दे चरणां दा आसरा लेके गुरबाणी नू जपिया ते कमाया है।
नानक कोल निमल अवतरयो,
धन गुरु नानक देव जी ऐसे सचे पातशाह संसार ते अवतरयो, प्रगट होए उस अकाल पुरख वाहिगुरु दा स्वरूप, और उन्हां दी कुल दे विच अगे कौन कौन आए हन गुरु बस दे अंदर।
संगत लहणे संग हो,
भाई लहणा धन गुरु नानक देव जी दी संगत करके ओ गुरु नानक देव जी दा रूप बन गए, जिन्हां नू धन गुरु अंगद देव जी कहा गया। अंग परस के अंगद बनिया ज्यो दीवे तो दीवा, इउं भाई लहणा धन गुरु नानक देव जी दा रूप बन के अंगा नू परस के गुरु अंगद देव जी गुरु नानक साहब जी दा दूसरा स्वरूप संसार ते आए उधार करन वास्ते।
गुर अमरदास तारण तरण,
तीसरे पातशाह संसार नू तारन वाले, तरण नाम जहाज दा है, जहाज दी न्याय धन गुरु अमरदास जी होए।
जन्म जन्म पा सरण तो,
ऐसे सतगुरां दी जन्म जन्म दे विच भाव हर समय बार बार जन्म लेके ऐसे सतगुरां दी शरण विच पा नाम पैणा करिए, जेडे आप निरंकार वाहिगुरु दा स्वरूप सन सचे पातशाह, इउं इस सवैये दे विच ते सवैये महले तीजे क्यां दे अंदर सतगुरु जी दी अगे महिमा कीती है। हुण अगला सवैया जिवें आ रहा है आप सरवण करो।
सतयुग तै माणियो,
सतयुग दे विच कहिंदे तू ही हे गुरु नानक साहब सचे पातशाह वाहिगुरु स्वरूप संसार दे जीवां दे दुखां नू निवृत्त करन लई जीवां नू सुख मानन वास्ते अपना अवतार धारण कीता सी।
चलियो बल बावन पायो,
बली नू छलन वास्ते बावन रूप धारिया सी सारिआं दी सहायता करन वास्ते।
त्रेते तै माणियो,
त्रेते युग दे अंदर जीवां नू आनंद देण वास्ते।
राम रघुवंश कहायो,
राघुआं दी कुल दे अंदर रामचंद्र जी पैदा होए।
द्वापर कृष्ण मुरार,
द्वापर युग दे अंदर मुरारी जी भाव भगवान कृष्ण जी होए सन।
कंस किरतारत कियो,
जिन्हां ने कंस नू मार के ओदे पापां दा हिसाब पूरा करके ओनू भी सफला कर दिता सी, पाप ओदा भी किरतारत नाम उधार कर दिता सी द्वापर युग दे अंदर।
उगर सैन को राज,
अपने नाने उगर सैन नू राज दे करके।
अभय भगत है जन दियो,
अपने भगतां नू अभय पदवी दिती, जेड़ा कंस दा डर फैलिया होया सी जबर और जुल्म दा उस नू दूर करके अपने प्रेमिया भगतां नू अभय पदवी दा दान दिता।
कलयुग प्रमाण नानक गुरु,
हुण कलयुग दे अंदर प्रमाण नीक ओही पार ब्रह्म परमेश्वर दा स्वरूप कौन आए, धन गुरु नानक देव महाराज जी आए कलयुग दे जीवां दा उधार करन वास्ते।
अंगद अमर कहायो,
ओसे गुरु नानक साहब जी ने गुरु अंगद देव जी गुरु अमरदास साहब जी कहौना कीता है।
श्री गुरु राज अबचल अटल,
श्रोमणी धन गुरु नानक देव जी दा जेड़ा राज है गुरता गद्दी दा, ए अबचल ना चलन वाला सदा रहन वाला है, अटल है टालिया नहीं जा सकता कदे वास्ते भी।
आद पुरख फुरमायो,
ये आद पुरख अकाल पुरख दा फरमान है, वाहिगुरु परमेश्वर दा हुक्म है कि धन गुरु नानक देव जी दा पाव भगती गुरसिखी दा जेड़ा मार्ग है गुरु नानक साहब दा राज सदा ही अटल अते अटल रहेगा, इनू कोई दुनिया दी ताकत नहीं कोई मेट सके। ਬਾਬਰ ਵਰਗਿਆਂ ਨੇ, ਹਮਾਯੂ ਵਰਗਿਆਂ ਨੇ, ਅਕਬਰ ਵਰਗਿਆਂ ਨੇ, ਜਹਾਂਗੀਰ ਵਰਗਿਆਂ ਨੇ, ਸ਼ਾਹਜਹਾਨ ਵਰਗਿਆਂ ਨੇ, ਵੱਡੇ ਵੱਡੇ ਜ਼ਾਲਮਾਂ ਨੇ ਬੜੇ ਯਤਨ ਕੀਤੇ ਗੁਰੂ ਨਾਨਕ ਸਾਹਿਬ ਜੀ ਦੇ ਰਾਜ ਨੂੰ ਖਤਮ ਕਰਨ ਵਾਸਤੇ, ਆਪ ਖਤਮ ਹੋ ਗਏ। ਦਸਮ ਪਿਤਾ ਜੀ ਤੋਂ ਲੈ ਕੇ ਅੱਜ ਤੱਕ ਵੱਡੇ ਵੱਡੇ ਜ਼ਾਲਮ ਸਰਕਾਰਾਂ ਵੀ ਜ਼ੁਲਮ ਕਰਨ ਤੋਂ ਬਾਜ ਨਹੀਂ ਆਈਆਂ ਇਸ ਗੁਰੂ ਨਾਨਕ ਸਾਹਿਬ ਜੀ ਦੇ ਖਾਲਸਾ ਪੰਥ ਨੂੰ ਮਿਟਾਉਣ ਲਈ। ਆਪ ਮਿਟ ਗਏ ਪਰ ਸਤਿਗੁਰਾਂ ਦਾ ਪੰਥ ਜੁਗ ਸੋ ਸਾਧ ਸੰਗਤ ਜੀ, ਇਹ ਆਦਿ ਪੁਰਖ ਦੀ ਆਗਿਆ ਹੈ, ਵਾਹਿਗੁਰੂ ਪਰਮੇਸ਼ਰ ਦੀ ਆਗਿਆ ਹੈ, ਜਿਨ੍ਹਾਂ ਸਮਿਆਂ ਦੇ ਵਿੱਚ ਮਹਾਂਪੁਰਖ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਨੇ ਸਿੱਖ ਪੰਥ ਦੀ ਬਹੁਤ ਵੱਡੀ ਸੇਵਾ ਕੀਤੀ। ਉਹਨਾਂ ਦਿਨਾਂ ਵਿੱਚ ਆਰੀਆ ਸਮਾਜੀ ਵੀ ਸਾਧ ਸੰਗਤ ਜੀ ਲਾਹੌਰ ਦੇ ਇਲਾਕੇ ਦੇ ਵਿੱਚ ਬਹੁਤ ਕੂੜ ਦਾ ਪ੍ਰਚਾਰ ਕਰ ਰਹੇ ਸਨ ਗੁਰੂ ਘਰ ਦੀ ਸ਼ਾਨ ਦੇ ਖਿਲਾਫ਼। ਕਿਸੇ ਨਗਰ ਦੇ ਵਿੱਚ ਇਹਨਾਂ ਆਰੀਆ ਸਮਾਜੀਆਂ ਨੇ ਇਕੱਠੇ ਹੋ ਕੇ ਕੁਝ ਸਿੱਖ ਬੱਚਿਆਂ ਤੇ ਐਸਾ ਪ੍ਰਭਾਵ ਪਾਇਆ ਕਿ ਉਹਨਾਂ ਦੇ ਕੇਸ ਕਤਲ ਕਰਕੇ ਉਹਨਾਂ ਨੂੰ ਆਪਣੇ ਧਰਮ ਦੇ ਅਨੁਸਾਰ ਕਰਨ ਦਾ ਯਤਨ ਕੀਤਾ। ਇਹ ਖ਼ਬਰ ਮਹਾਂਪੁਰਸ਼ਾਂ ਦੇ ਕੋਲ ਅਖਬਾਰਾਂ ਦੇ ਵਿੱਚ ਪੁੱਜੀ। ਅਖਬਾਰ ਪੜ੍ਹ ਕੇ ਕੁਝ ਸਮਾਂ ਮਹਾਂਪੁਰਖ ਸੁਣ ਕੇ ਗੰਭੀਰ ਹੋ ਗਏ। ਉਸ ਤੋਂ ਬਾਅਦ ਸਾਰੀ ਸੰਗਤ ਕੋਲੇ ਬੈਠੀ ਸੀ, ਸਾਰੀ ਸੰਗਤ ਦੇ ਅੰਦਰ ਚੁੱਪ ਛਾ ਗਈ। ਕੁਝ ਸਮੇਂ ਬਾਅਦ ਮਹਾਂਪੁਰਖ ਕਹਿਣ ਲੱਗੇ, ਭਾਈ ਖਾਲਸੇ ਦੀ ਨੀਂਹ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਲੱਗੀ ਹੋਈ ਹੈ, ਬ੍ਰਹਮ ਦੇ ਵਿੱਚ ਖਾਲਸੇ ਦੀ ਨੀਂਹ ਹੈ। ਇਹ ਖਾਲਸੇ ਦਾ ਬੀਜ ਬ੍ਰਹਮ ਦੇ ਵਿੱਚੋਂ ਪੈਦਾ ਹੋਇਆ ਭਾਵ ਪਰਮੇਸ਼ਰ ਦੁਆਰਾ, ਕਿਉਂਕਿ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਤ। ਇਸ ਖਾਲਸੇ ਨੂੰ ਕੋਈ ਦੁਨੀਆਂ ਦੀ ਤਾਕਤ ਨਹੀਂ ਜਿਹੜੀ ਮਿਟਾ ਸਕੇਗੀ। ਜਬਰ ਕਰਨ ਵਾਲੇ, ਜ਼ੁਲਮ ਕਰਨ ਵਾਲੇ ਆਉਣਗੇ ਵੱਡੇ ਵੱਡੇ, ਪਰ ਉਹ ਨਾਸ਼ ਹੋ ਜਾਣਗੇ। ਗੁਰੂ ਨਾਨਕ ਸਾਹਿਬ ਜੀ ਦਾ ਪੰਥ ਤਾਂ ਜੁਗੋ ਜੁਗ ਅਟਲ ਸੰਸਾਰ ਤੇ ਰਹੇਗਾ। ਚਿੰਤਾ ਫਿਕਰ ਕਰਨ ਦੀ ਲੋੜ ਨਹੀਂ। ਲੋੜ ਕਿਸ ਗੱਲ ਦੀ ਹੈ? ਧੰਨ ਗੁਰੂ ਨਾਨਕ ਸਾਹਿਬ ਦਸਮ ਪਿਤਾ ਜੀ ਦੇ ਉਪਦੇਸ਼ਾਂ ਨੂੰ ਸੁਣ ਕੇ ਮੰਨ ਕੇ ਕਮਾਉਣ ਦੀ ਲੋੜ ਹੈ। ਜੇ ਕਮਾਵਾਂਗੇ ਤਾਂ ਆਪਣਾ ਜਨਮ ਵੀ ਸਫਲਾ ਤੇ ਦੂਸਰਿਆਂ ਦਾ ਵੀ ਭਲਾ ਹੋਏਗਾ। ਸੋ ਇਹ ਆਦਿ ਪੁਰਖ ਵਾਹਿਗੁਰੂ ਦਾ ਫੁਰਮਾਨ ਹੈ, ਉਸ ਵਾਹਿਗੁਰੂ ਪਰਮੇਸ਼ਰ ਦਾ ਸੰਦੇਸ਼ ਹੈ, ਉਹਦਾ ਹੁਕਮ ਹੈ। ਫੁਰਮਾਨ ਦਾ ਅਰਥ ਹੁਕਮਨਾਮਾ ਵੀ ਹੁੰਦਾ ਹੈ। ਵਾਹਿਗੁਰੂ ਪਰਮੇਸ਼ਰ ਦਾ ਹੁਕਮਨਾਮਾ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਰਾਜ ਅਟਲ ਅਤੇ ਅਚਲ ਰਹੇਗਾ।
ਦੋਹਰਾ ਇਤਿਹਾਸਕ ਸ੍ਰੀ ਗ੍ਰੰਥ
ਭਾਈ ਸਾਹਿਬ ਕਹਿੰਦੇ, ਇੰਨੇ ਬਚਨ ਧੰਨ ਗੁਰੂ ਨਾਨਕ ਦੇਵ ਜੀ ਨੂੰ ਵਾਹਿਗੁਰੂ ਦਾ ਸਰੂਪ ਸਿੱਧ ਕਰਨ ਲਈ, ਪਰਮੇਸ਼ਰ ਦਾ ਰੂਪ ਸਾਕਸ਼ਾਤ ਮੰਨਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੇ ਹੋਏ ਹੈ।
ਲਿਖੇ ਸਵਈਏ ਬ੍ਰਿੰਦ,
ਬਹੁਤ ਸਵਈਏ ਲਿਖੇ ਹੋਏ ਹਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਅਤੇ ਗੁਰਬਾਣੀ ਦੀਆਂ ਪੰਕਤੀਆਂ ਵੀ ਹਨ। ਗੁਰੂ ਨਾਨਕ ਦੇਵ ਗੋਬਿੰਦ ਰੂਪ,
ਨਿਰੰਕਾਰ ਆਕਾਰ ਭੇ,
ਉਸ ਨਿਰਾਕਾਰ ਨੇ ਆਪਣਾ ਆਕਾਰ ਧਾਰਿਆ ਹੈ ਸੰਸਾਰ ਦੇ ਉੱਤੇ।
ਸ੍ਰੀ ਗੁਰ ਆਨੰਦ ਕੰਦ,
ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਹੜੇ ਆਨੰਦ ਦਾ ਸੁਖ ਦੇਣ ਵਾਲੇ ਆ, ਸਾਰੇ ਜੀਵਾਂ ਨੂੰ ਆਨੰਦ ਬਖਸ਼ਣ ਵਾਲੇ ਹਨ।
ਚੌਪਈ ਮੋਹਰੋ ਮੋਹ ਸ੍ਰੀ ਗ੍ਰੰਥ ਕਹਾ,
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਕੁਝ ਕਿਹਾ ਹੈ ਉਹੀ ਅਸੀਂ ਤੁਹਾਨੂੰ ਆਪਣੀ ਰਸਨਾ ਤੋਂ ਮਹੂਰ ਨਾ ਮੁਖੋਂ ਬੋਲ ਕੇ ਕਹਿਣਾ ਸੁਣਾਉਣਾ ਕੀਤਾ ਹੈ।
ਸੋਤਮ ਸਾਚ ਕੇ ਝੂਠੋ ਲਹਾ,
ਸਰੋਤਿਆਂ ਨੂੰ ਸਵਾਲ ਕੀਤਾ, ਭਾਈ ਸਾਹਿਬ ਨੇ ਤੁਸੀਂ ਦੱਸੋ ਇਹ ਗੁਰਸਿੱਖ ਸਰੋਤਿਓ ਉਹ ਸੱਚਾ ਹੈ ਜਾਂ ਝੂਠਾ ਹੈ, ਤੁਸੀਂ ਕੀ ਨਿਰਣਾ ਕੀਤਾ ਹੈ, ਦੱਸੋ ਇਸ ਬਾਰੇ।
ਵਾਕ ਗ੍ਰੰਥ ਕੋ ਸਾਚ ਜੋ ਮਨ ਹੈ,
ਇਸ ਕਰਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਵਾਕ ਬਚਨ ਹੈ ਉਹਨਾਂ ਨੂੰ ਹਮੇਸ਼ਾ ਸੱਚ ਮੰਨਣਾ ਹੈ। ਗੁਰੂ ਕੇ ਸਿੱਖਾਂ ਨੇ ਕਦੇ ਸ਼ੰਕਾ ਨਹੀਂ ਕਰਨੀ, ਕਦੇ ਮਨ ਵਿੱਚ ਕੋਈ ਭਰਮ ਨਹੀਂ ਲਿਆਉਣਾ ਮਨ ਦੇ ਅੰਦਰ।
ਨਾਨਕ ਹਰ ਅਵਤਾਰ ਪਛਾਣ ਹੈ,
ਧੰਨ ਗੁਰੂ ਨਾਨਕ ਦੇਵ ਜੀ ਨੂੰ ਵਾਹਿਗੁਰੂ ਦਾ ਰੂਪ ਪਛਾਣਨਾ, ਪਰਮੇਸ਼ਰ ਦਾ ਅਵਤਾਰ ਸਮਝਣਾ। ਕਈ ਵੱਡੇ ਵੱਡੇ ਸਿੱਖਾਂ ਚ ਵਿਦਵਾਨ ਵੀ ਉੱਠਦੇ ਹੈ, ਉਹ ਕਹਿ ਦਿੰਦੇ ਜਦੋਂ ਇਹ ਪੰਕਤੀ ਪੜ੍ਹਦੇ ਆ ਨਾ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਉਹ ਕਹਿੰਦੇ ਜੀ ਅਖੇ ਗੁਰੂ ਨਾਨਕ ਸਾਹਿਬ ਸਾਰਿਆਂ ਅਵਤਾਰਾਂ ਵਿੱਚੋਂ ਵੱਡੇ ਅਵਤਾਰ ਸਨ। ਸਾਧ ਸੰਗਤ ਜੀ, ਇਹ ਉਹਨਾਂ ਦੀ ਕਚਿਆਈ, ਇਹ ਉਹਨਾਂ ਦੀ ਇਹ ਸ਼ਰਧਾ, ਇਹ ਉਹਨਾਂ ਦੀ ਕਮਜ਼ੋਰ ਬੁੱਧੀ ਕਮਜ਼ੋਰ ਨਿਸ਼ਚੇ ਦੀ ਸੋਚ ਹੈ। ਇੱਕ ਵਾਰੀ ਥੇੜੀ ਨਗਰ ਹੈ ਬਠਿੰਡੇ ਜ਼ਿਲ੍ਹੇ ਦੇ ਅੰਦਰ, ਦਸਮ ਪਿਤਾ ਜੀ ਨੇ ਉਸ ਨਗਰ ਦੇ ਵਿੱਚ ਚਰਨ ਪਾਏ। ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਸੰਗਤਾਂ ਦੇ ਕਹਿਣ ਤੋਂ ਉੱਥੇ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸੰਗਤਾਂ ਨੂੰ ਅਤੇ ਸਿੰਘਾਂ ਨੂੰ ਸਰਵਣ ਕਰਵਾਈ। ਕਥਾ ਦੇ ਭੋਗ ਤੇ ਸਾਰੇ ਜਥੇ ਦੇ ਸਿੰਘਾਂ ਨੂੰ ਕੋਲੇ ਬਿਠਾ ਕੇ ਸਿੰਘਾਂ ਦਾ ਨਿਸ਼ਚਾ ਪੁੱਛਣ ਵਾਸਤੇ ਮਹਾਂਪੁਰਖਾਂ ਨੇ ਸਵਾਲ ਕੀਤਾ, ਕਹਿੰਦੇ ਸਿੰਘੋ ਇੱਕ ਸਵਾਲ ਦਾ ਉੱਤਰ ਦਿਓ ਤੁਸੀਂ ਸਾਰੇ। ਸਵਾਲ ਇਹ ਹੈ ਕਿ 10 ਪਾਤਸ਼ਾਹੀਆਂ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੇ ਗੁਰਬਾਣੀ ਵਿੱਚ ਇਹਨਾਂ ਦਾ ਕਿੰਨਾ ਕਿੰਨਾ ਅੰਤਰ ਹੈ। ਸਵਾਲ ਕਰ ਦਿੱਤਾ, ਚੰਗੇ ਚੰਗੇ ਵਿਦਵਾਨ ਉਹਨਾਂ ਨਾਲ ਬਹੁਤ ਉੱਚ ਕੋਟੀ ਦੇ ਵਿਦਵਾਨ ਮਹਾਂਪੁਰਖਾਂ ਦੇ ਪਾਸ ਰਿਹਾ ਕਰਦੇ ਸਨ। ਔਰ ਉਸ ਸਮੇਂ ਸੰਤ ਗੁਰਦਿਆਲ ਸਿੰਘ ਜੀ ਬੋਪਾ ਰਾਮਾਂ ਵਾਲੇ ਉੱਠੇ, ਉਹ ਕਹਿਣ ਲੱਗੇ ਜੀ ਅਕਾਲ ਪੁਰਖ ਵਾਹਿਗੁਰੂ ਜਿਹੜਾ ਪਰਮੇਸ਼ਰ ਹੈ ਉਹ ਸਾਰਿਆਂ ਤੋਂ ਉੱਚਾ ਹੈ, ਉਸ ਪਰਮੇਸ਼ਰ ਦੀ ਜਿਹੜੀ ਬਾਣੀ ਹੈ ਉਸ ਨੂੰ ਲਿਆਉਣ ਵਾਲੇ ਸਤਿਗੁਰੂ 10 ਸਰੂਪ ਹਨ ਸੰਸਾਰ ਦੇ ਉੱਤੇ। ਔਰ ਫੇਰ ਹੋਰ ਸਿੰਘਾਂ ਨੂੰ ਗਿਆਨੀ ਗੁਰਦਿਆਲ ਸਿੰਘ ਜੀ ਡਰੋਲੀ ਵਾਲੇ ਉਹ ਉੱਠੇ, ਉਹਨਾਂ ਨੇ ਕਿਹਾ ਜੀ ਮੇਰਾ ਨਿਸ਼ਚਾ ਵੀ ਇਹੋ ਹੀ ਹੈ। ਕਿਸੇ ਨੇ ਕੁਝ ਕਿਹਾ, ਕਿਸੇ ਨੇ ਕੁਝ ਕਿਹਾ। ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਨੂੰ ਇਸ਼ਾਰਾ ਕੀਤਾ, ਕਹਿੰਦੇ ਗਿਆਨੀ ਜੀ ਤੁਸੀਂ ਦੱਸੋ। ਉਹ ਉੱਠ ਕੇ ਖੜੇ ਹੋਏ, ਕਹਿਣ ਲੱਗੇ ਮਹਾਂਪੁਰਖੋ ਜੋ ਸੰਗਤ ਵਿੱਚੋਂ ਮੈਂ ਵਿਦਿਆ ਪ੍ਰਾਪਤ ਕੀਤੀ ਪੜ੍ਹਿਆ ਸੁਣਿਆ ਹੈ, ਮੇਰਾ ਇਹ ਨਿਸ਼ਚਾ ਹੈ ਕਿ 10 ਪਾਤਸ਼ਾਹੀਆਂ ਅਕਾਲ ਪੁਰਖ ਤੇ ਗੁਰਬਾਣੀ ਕੋਈ ਰੂਪ ਹੈ, ਇਹਨਾਂ ਵਿੱਚ ਕੋਈ ਭਿੰਨ ਭੇਦ ਨਹੀਂ ਹੈ। ਮਹਾਂਪੁਰਖ ਕਹਿੰਦੇ ਭਾਈ ਤੇਰਾ ਨਿਸ਼ਚਾ 100% ਪੂਰਾ ਸਹੀ ਹੈ, ਤੂੰ ਅਸਲੀ ਸਿੱਖੀ ਕਮਾਈ ਹੈ ਸੰਗਤ ਵਿੱਚ ਰਹਿ ਕੇ। ਉਸ ਤੋਂ ਬਾਅਦ ਮਹਾਂਪੁਰਖ ਬੈਠ ਗਏ। ਫਿਰ ਵੱਡੇ ਮਹਾਂਪੁਰਖ ਕਹਿੰਦੇ ਭਾਈ ਜਿਹੜਾ ਇਹ ਗੱਲ ਕਹਿਣੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਹਿਲੇ ਨੰਬਰ ਤੇ, ਉਸ ਦੀ ਸੰਦੇਸ਼ ਰੂਪ ਗੁਰਬਾਣੀ ਨੂੰ ਲਿਆਉਣ ਵਾਲੇ 10 ਪਾਤਸ਼ਾਹੀਆਂ ਹਨ, ਇਹ ਕਦੇ ਫੱਬਦਾ ਹੀ ਨਹੀਂ। ਹਲਕਾਰੇ ਸ਼ਬਦ ਵਰਤਿਆ, ਹਲਕਾਰਾ ਜਿਹੜਾ ਸਾਧ ਸਿੰਘ ਜੀ ਆਪਣੇ ਆਗੂ ਦਾ ਹੁਕਮ ਲੈ ਕੇ ਅੱਗੇ ਆਉਂਦਾ ਲੋਕਾਂ ਵਿੱਚ ਦੱਸਦਾ, ਕਹਿੰਦੇ ਇਹ ਗੱਲ ਫੱਬਦੀ ਨਹੀਂ। ਇਹਦਾ ਮਤਲਬ ਇਹ ਹੋਇਆ ਅਕਾਲ ਪੁਰਖ ਪਹਿਲੇ ਨੰਬਰ ਤੇ, ਬਾਣੀ ਦੂਜੇ ਤੇ, 10 ਪਾਤਸ਼ਾਹੀਆਂ ਤੀਜੇ ਥਾਂ ਤੇ ਆ ਗਈਆਂ। ਫਿਰ ਮਹਾਂਪੁਰਖਾਂ ਨੇ ਸਵਾਲ ਕੀਤਾ, ਕਹਿੰਦੇ ਦੱਸੋ ਜੇ ਤੁਸੀਂ ਅਕਾਲ ਪੁਰਖ ਵਿੱਚ ਮਿਲਣ ਦੀ ਇੱਛਾ ਰੱਖਦੇ ਹੋ ਕਿ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਭੇਦ ਹੋਈਏ, ਉਸ ਦਾ ਮਿਲਾਪ ਪ੍ਰਾਪਤ ਹੋਏ, ਤਾਂ ਸਾਨੂੰ ਇਹ ਦੱਸੋ ਕਿ ਜੇ 10 ਪਾਤਸ਼ਾਹੀਆਂ ਅਕਾਲ ਪੁਰਖ ਦਾ ਰੂਪ ਨੀ ਗੁਰਬਾਣੀ ਨੀ, ਤਾਂ ਤੁਹਾਨੂੰ ਉਹ ਪਰਮੇਸ਼ਰ ਦੇ ਵਿੱਚ ਕਿੱਦਾਂ ਮਿਲਾ ਦੇਣਗੇ। ਇਸ ਕਰਕੇ ਕਦੇ ਭੁੱਲ ਕੇ ਕੱਚਾ ਨਿਸ਼ਚਾ ਨਹੀਂ ਸਿੱਖ ਨੇ ਮਨ ਵਿੱਚ ਰੱਖਣਾ। ਮਹਾਂਪੁਰਖਾਂ ਨੇ ਗੁਰਬਾਣੀ ਦੀਆਂ ਪੰਕਤੀਆਂ ਪੜ੍ਹੀਆਂ, ਗੁਰੂ ਨਾਨਕ ਦੇਵ ਗੋਬਿੰਦ ਰੂਪ, ਕਹਿੰਦੇ ਗੁਰੂ ਨਾਨਕ ਸਾਹਿਬ ਪਰਮੇਸ਼ਰ ਦਾ ਰੂਪ, ਸਾਕਸ਼ਾਤ ਪ੍ਰਤੱਖ ਪਾਰ ਬ੍ਰਹਮ ਦਾ ਰੂਪ ਸਨ। ਦੂਜਾ ਫਿਰ ਮਹਾਂਪੁਰਸ਼ਾਂ ਨੇ ਗੁਰਬਾਣੀ ਦੀਆਂ ਪੰਕਤੀਆਂ, ਗੁਰਬਾਣੀ ਪ੍ਰਥਾਏ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵਟ ਅਵਰ ਨਾ ਕੋਏ, ਕਹਿੰਦੇ ਭਾਈ ਗੁਰਬਾਣੀ ਨਿਰੰਕਾਰ ਦਾ ਸਰੂਪ ਹੈ, ਗੁਰਬਾਣੀ ਦੇ ਬਰਾਬਰ ਹੋਰ ਕੋਈ ਨਹੀਂ ਹੋ ਸਕਦਾ। ਇਸ ਕਰਕੇ ਜੈਸੀ ਮਾਵੈ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵੇ ਲਾਲੋ, ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ। ਇਉਂ ਭਾਈ ਅਕਾਲ ਪੁਰਖ ਵਿੱਚ, 10 ਪਾਤਸ਼ਾਹੀਆਂ ਵਿੱਚ ਔਰ ਗੁਰਬਾਣੀ ਵਿੱਚ ਕਦੇ ਸਿੱਖ ਨੇ ਭਿੰਨ ਭੇਦ ਨਹੀਂ ਸਮਝਣਾ, ਇੱਕ ਰੂਪ ਕਰਕੇ ਮੰਨਣਾ ਹੈ। ਇੰਨਾ ਪੂਰਨ ਭਰੋਸਾ 10 ਪਾਤਸ਼ਾਹੀਆਂ ਤੇ ਆਪਾਂ ਹਮੇਸ਼ਾ ਬਣਾ ਕੇ ਰੱਖਣਾ, ਕਦੇ ਡੋਲਣਾ ਨਹੀਂ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਕਾਲ ਪੁਰਖ 10 ਪਾਤਸ਼ਾਹੀਆਂ ਦਾ ਰੂਪ, ਗੁਰਬਾਣੀ ਨੂੰ 10 ਪਾਤਸ਼ਾਹੀਆਂ ਦਾ ਰੂਪ ਜਾਣ ਕੇ। ਮਹਾਂਪੁਰਖ ਬ੍ਰਹਮ ਗਿਆਨੀ ਬਾਬਾ ਮੱਘਰ ਸਿੰਘ ਜੀ ਰਾਮਗੜ੍ਹ ਵਾਲੇ ਹੋਏ, ਜਿਨ੍ਹਾਂ ਨੇ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਜੈਤੋ ਦੇ ਮੋਰਚਿਆਂ ਵਿੱਚ ਬਹੁਤ ਵੱਡੀ ਸੇਵਾ ਕੀਤੀ। ਉਹਨਾਂ ਮਹਾਂਪੁਰਸ਼ਾਂ ਨੇ ਇੱਕ ਦਿਨ ਸਾਧ ਸੰਗਤ ਜੀ ਅਰਦਾਸ ਕੀਤੀ ਕਿ ਹੇ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਮੇਰੀ ਅਰਦਾਸ ਹੈ ਕਿ ਮੈਨੂੰ ਆਪ ਜੀ ਦੇ ਸਰੂਪ ਵਿੱਚੋਂ 10 ਪਾਤਸ਼ਾਹੀਆਂ ਦੇ ਦੀਦਾਰ ਹੋਣ, ਉਹਨਾਂ ਚਿਰ ਮੈਂ ਅਨਜਲ ਨਹੀਂ ਛਕਾਂਗਾ। ਮਹਾਂਪੁਰ ਚੌਂਕੜਾ ਲਾ ਕੇ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਗਏ, ਮੂਲ ਮੰਤਰ ਦਾ ਜਾਪ ਆਰੰਭ ਕਰ ਦਿੱਤਾ। ਜਾਪ ਕਰਦਿਆਂ ਕਰਦਿਆਂ ਅਜੇ ਥੋੜੇ ਦਿਨ ਹੀ ਗੁਜਰੇ ਸਨ, ਅਰਦਾਸ ਕਰ ਰਹੇ ਸਨ, ਅਰਦਾਸ ਕਰਦਿਆਂ ਕਰਦਿਆਂ ਜਦੋਂ ਸਾਧ ਸੰਗਤ ਜੀ ਮੱਥਾ ਟੇਕਿਆ ਤਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ 10 ਪਾਤਸ਼ਾਹੀਆਂ ਖੜੀਆਂ ਔਰ ਮਹਾਂਪੁਰਖ 10 ਪਾਤਸ਼ਾਹੀਆਂ ਦੇ ਚਰਨਾਂ ਤੇ ਆਪਣਾ ਸਿਰ ਰੱਖ ਕੇ ਮੱਥਾ ਟੇਕ ਰਹੇ ਔਰ ਦਰਸ਼ਨਾਂ ਦਾ ਇਹ ਫਲ ਹੈ ਜਦੋਂ 10 ਪਾਤਸ਼ਾਹੀਆਂ ਦੇ ਸਰਗੁਣ ਰੂਪ ਵਿਚ ਦਰਸ਼ਨ ਹੋ ਜਾਂਦੇ ਆ ਗੁਰਸਿੱਖ ਨੂੰ, ਫਿਰ ਸਵਾਸ ਸਵਾਸ ਵਿਚੋਂ ਰੋਮ ਰੋਮ ਵਿਚੋਂ ਵਾਹਿਗੁਰੂ ਵਾਹਿਗੁਰੂ ਸ਼ਬਦ ਦਾ ਜਾਪ ਚੱਲ ਪੈਂਦਾ ਤੇ ਮਹਾਂਪੁਰਖਾਂ ਦੇ ਹਿਰਦੇ ਵਿਚ ਵੀ ਰੋਮ ਰੋਮ ਵਿਚ ਵੀ ਵਾਹਿਗੁਰੂ ਵਾਹਿਗੁਰੂ ਸ਼ਬਦ ਦੀ ਝਰਨਾਹਟ ਸ਼ੁਰੂ ਹੋਈ ਤੇ ਅਖੀਰਲੇ ਸਵਾਸ ਤੱਕ ਰੋਮ ਰੋਮ ਵਿਚੋਂ ਵਾਹਿਗੁਰੂ 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 ਦੀ ਧੁਨ ਗੂੰਜਦੀ ਰਹੀ। ਉਸੇ ਵਾਹਿਗੁਰੂ ਵਿਚ ਮਹਾਂਪੁਰਖ ਲੀਨ ਹੋਏ ਸਨ। ਇਨਾ ਨਿਸ਼ਚਾ ਭਾਵਨਾ ਭਰੋਸਾ ਰੱਖਣਾ ਚਾਹੀਦਾ ਹੈ।
ਸ੍ਰੀ ਅਰਜਨ ਕੇ ਰਹਿਤ ਅਗਾਰੀ,
ਇਸ ਤੋਂ ਅੱਗੇ ਭਾਈ ਸਾਹਿਬ ਕਹਿੰਦੇ ਜਿਹੜੇ ਧੰਨ ਗੁਰੂ ਅਰਜਨ ਦੇਵ ਜੀ ਦੇ ਅੱਗੇ ਹਮੇਸ਼ਾ ਸੇਵਾ ਕਰਨ ਵਾਲੇ ਗੁਰਸਿੱਖ ਸਨ,
ਭਇਓ ਗ੍ਰੰਥ ਕੋ ਜੌਨ ਲਿਖਾਰੀ,
ਇਹਨਾਂ ਨੇ ਸਭ ਤੋਂ ਪਹਿਲਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਾਰੀ ਬਣ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪੰਚਮ ਪਾਤਸ਼ਾਹ ਜੀ ਦੀ ਹਾਜ਼ਰੀ ਵਿਚ ਲਿਖਣ ਦੀ ਸੇਵਾ ਕੀਤੀ ਹੈ।
ਤਾਂ ਕੀ ਕਹੀ ਸੁਣੋ ਅਬ ਸਾਖੀ,
ਜਿਵੇਂ ਉਹਨਾਂ ਨੇ 10 ਪਾਤਸ਼ਾਹੀਆਂ ਬਾਰੇ ਧੰਨ ਗੁਰੂ ਨਾਨਕ ਦੇਵ ਜੀ ਬਾਰੇ ਵਚਨ ਕੀਤੇ ਆਪਣੀ ਸ਼ਰਧਾ ਤੇ ਵਿਸ਼ਵਾਸ ਦੇ ਨਾਲ, ਉਹਨਾਂ ਦੀ ਸਾਖੀ ਉਹਨਾਂ ਦੀ ਗਵਾਹੀ ਵੀ ਸੁਣਦਾ ਕਰੋ।
ਸ੍ਰੀ ਗੁਰਦਾਸ ਨਾਮ ਜਿਉਂ ਭਾਖੀ,
ਜਿਵੇਂ ਸ਼੍ਰੋਮਣੀ ਭਾਈ ਗੁਰਦਾਸ ਜੀ ਨੇ ਜਿਨ੍ਹਾਂ ਦਾ ਨਾਮ ਸੀ, ਜਿਵੇਂ ਉਹਨਾਂ ਨੇ ਸਤਿਗੁਰਾਂ ਦੀ ਮਹਿਮਾ ਕਹੀ, ਉਹ ਅਸੀਂ ਉਚਾਰਨ ਕਰਦੇ ਹਾਂ, ਆਪ ਸੁਣਨਾ ਕਰੋ। ਅੱਗੇ ਸਮਾਂ ਜਾਣ ਦੀ ਆਗਿਆ ਨਹੀਂ ਦਿੰਦਾ, ਸੋ ਸਾਧ ਸੰਗਤ ਜੀ ਕੱਲ ਨੂੰ ਫੇਰ ਭਾਈ ਗੁਰਦਾਸ ਜੀ ਨੇ ਜਿਵੇਂ ਸਤਿਗੁਰਾਂ ਦੀ ਮਹਿਮਾ ਕੀਤੀ ਹੈ, ਉਹ ਪ੍ਰਸੰਗ ਅਗਲੇ ਪ੍ਰਸੰਗ ਦੇ ਵਿਚ ਕੱਲ ਨੂੰ ਆਪਾਂ ਵਿਚਾਰਾਂਗੇ। ਸਮਾਂ ਸੰਪੂਰਨ ਹੋ ਚੁੱਕਾ ਹੈ, ਸਾਰੀਆਂ ਸੰਗਤਾਂ ਦੂਰ ਦੁਰਾਡੇ ਤੋਂ ਜਿੰਨੀਆਂ ਵੀ ਆਈਆਂ, ਨੇੜਿਓਂ ਵੀ ਆਈਆਂ, ਸਾਰੀ ਸੰਗਤ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਉੱਲਾ ਚੁੱਕਾ ਗੁਰਸੰਗਤ ਜੀ। ਸੱਚੇ ਪਾਤਸ਼ਾਹ ਜੀ ਆਪਣਾ ਅਰਦਾਸ ਜਾਣ ਕੇ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀ ਆ। ਆਓ ਵਿਸਾਖੀ ਨੂੰ ਖਾਲਸੇ ਦਾ ਪ੍ਰਗਟ ਦਿਵਸ ਹੈ, ਜਨਮ ਦਿਹਾੜਾ ਨਹੀਂ ਕਦੇ ਕਹਿਣਾ। ਸਤਿਗੁਰਾਂ ਦੇ ਵੀ ਪ੍ਰਕਾਸ਼ ਪੁਰਬ ਹੁੰਦੇ ਹੈ, ਜੋਤੀ ਜੋਤ ਗੁਰਪੁਰਬ, ਗੁਰਤਾ ਗੱਦੀ ਗੁਰਪੁਰਬ, ਔਰ ਖਾਲਸੇ ਦਾ ਵੀ ਪ੍ਰਗਟ ਰੂਪ ਹੀ ਹੈ, ਪ੍ਰਗਟ ਦਿਵਸ ਹੈ ਖਾਲਸੇ ਦਾ। ਖਾਲਸੇ ਦਾ ਪ੍ਰਗਟ ਦਿਵਸ 13 ਅਪ੍ਰੈਲ ਨੂੰ ਆ ਰਿਹਾ ਹੈ, ਵਿਸਾਖੀ ਦਾ ਸ਼ੁਭ ਦਿਹਾੜਾ। ਉਸ ਦਿਨ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਏਗਾ ਇਸ ਅਸਥਾਨ ਤੇ। ਵੱਧ ਤੋਂ ਵੱਧ ਮਾਈ ਭਾਈ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਨਹੀਂ ਪ੍ਰਾਪਤ ਕੀਤੀ, ਭਾਈ ਆਪਣੇ ਮਨ ਬਣਾਓ। ਗੁਰੂ ਕਾ ਸਿੱਖ ਉਨ੍ਹਾਂ ਚਿਰ ਸਿੱਖੀ ਵਿਚ ਪ੍ਰਵੇਸ਼ ਨਹੀਂ ਹੋ ਸਕਦਾ ਜਿੰਨਾ ਚਿਰ ਖੰਡੇ ਬਾਟੇ ਦਾ ਅੰਮ੍ਰਿਤ ਨਾ ਛਕੇ। ਇਸ ਲਈ ਖੰਡੇ ਬਾਟੇ ਦਾ ਅੰਮ੍ਰਿਤ ਇੱਕੋ ਹੀ ਸਵਾਲ ਸਾਰੇ ਸਵਾਲਾਂ ਦਾ ਹੱਲ ਕੱਢ ਦਿੰਦਾ। ਅੰਮ੍ਰਿਤ ਛਕਣਾ ਕਿਉਂ ਜ਼ਰੂਰੀ, ਕਿਉਂ ਜ਼ਰੂਰੀ ਹੈ, ਸਵਾਲ ਬਹੁਤ ਕੀਤਾ ਜਾਂਦਾ। ਜੇ ਕਲਗੀਆਂ ਵਾਲਾ 5 ਪਿਆਰਿਆਂ ਦੇ ਸੀਸ ਲੈ ਕੇ ਅੰਮ੍ਰਿਤ ਖੰਡੇ ਬਾਟੇ ਦਾ ਤਿਆਰ ਕਰਕੇ ਛੱਟੇ ਮਾਰ ਕੇ ਉਹਨਾਂ ਨੂੰ ਜੀਵਿਤ ਕਰਦਾ, ਉਹਨਾਂ ਨੂੰ ਅੰਮ੍ਰਿਤ ਛਕਾਉਂਦਾ, ਫਿਰ ਆਪ 5 ਤੋਂ ਅੰਮ੍ਰਿਤ ਸਮੇਤ ਪਰਿਵਾਰ ਦੇ ਛਕਦੇ ਹੈ, ਤੇ ਭਾਈ ਸਾਨੂੰ ਤਾਂ ਸਵਾਲ ਕਰਨ ਦੀ ਕੋਈ ਗੁੰਜਾਇਸ਼ ਹੀ ਨਹੀਂ ਬਣਦੀ। ਇਹ ਕਲਗੀਆਂ ਵਾਲਾ ਆਪ ਅੰਮ੍ਰਿਤ ਛਕਣਾ ਜ਼ਰੂਰੀ ਸਮਝਦੇ ਹੈ, ਉਹਨਾਂ ਲਈ ਇੰਨਾ ਲਾਜ਼ਮੀ ਹੈ, ਤਾਂ ਸਾਨੂੰ ਕਿਹੜੀ ਗੱਲ ਦੀ ਖੁੱਲ ਹੈ। ਇਸ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਛਕੋ ਜਿਨ੍ਹਾਂ ਨੇ ਨਹੀਂ ਛਕਿਆ। ਜਿਹੜੇ ਨਸ਼ੇ ਵਰਤਦੇ ਹੈ, ਜਿਹੜੇ ਨਸ਼ੇ ਵਰਤਦੇ, ਨਸ਼ਿਆਂ ਦਾ ਤਿਆਗ ਕਰੋ। ਜਿਨ੍ਹਾਂ ਨੇ ਗੁਰਸਿੱਖਾਂ ਦੇ ਘਰ ਵਿਚ ਜਨਮ ਲੈ ਕੇ ਰੋਮਾਂ ਦੀ ਬੇਅਦਬੀ ਕੀਤੀ ਹੈ, ਚਾਹੇ ਕੋਈ ਮਾਈ ਹੈ ਚਾਹੇ ਕੋਈ ਭਾਈ ਹੈ, ਸ਼ਹਿਰਾਂ ਚ ਬੀਬੀਆਂ ਰੋਮਾਂ ਦੀ ਬੇਅਦਬੀ ਕਰੀ ਜਾਂਦੀਆਂ, ਭਰਵੱਟੇ ਕਟਾਈ ਜਾਂਦੀਆਂ, ਕੇਸ ਕਟਾਈ ਜਾਂਦੀਆਂ ਸਿੱਖਾਂ ਦੀਆਂ ਲੜਕੀਆਂ, ਭਾਈ ਸਾਹਿਬ ਤਸੂਰਤ ਰੱਬ ਦੀ ਭੰਨੈ ਬੇਈਮਾਨ, ਦਰਗਹ ਢੋਈ ਨਾ ਮਿਲੇ ਕਾਫਰ ਕੁੱਤਾ ਸ਼ੈਤਾਨ, ਸਾਹਿਬ ਤਸੂਰਤ ਕੇਸ ਰੱਖੋ। ਪੂਰੇ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਆਪਣਾ ਜੀਵਨ ਸਫਲ ਕਰੀਏ।
ਤਾਂ ਕੀ ਕਹੀ ਸੁਣੋ ਅਬ ਸਾਖੀ,
ਸ੍ਰੀ ਗੁਰਦਾਸ ਨਾਮ ਜਿਉਂ ਭਾਖੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰ, मोहे माया तार अंधकूप महापयान नानक पार उतार हे अच्युत हे पार ब्रह्म अविनाशी अगना हे पूरन हे सर्व